ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਿਤ ਦੀਪ ਮੈਂ ਪਤੰਗ ਪਾਰੇ ਜਰੇ ਨਾ ਪ੍ਰਤਾਪ ਜਾਣੈ ਮਿਨ ਸੋ ਗਿਆਨ ਪਖੇ ਕੁੰਡੀ ਮੇਲੇ ਮਾਸ ਕੋ ਗਜ ਗਜ ਹੇਤ ਪਾਰੇ ਖਾਤ ਖਾਤ ਅੰਕ ਸਕੋ ਰਾਗ ਮੈਂ ਕੋ ਰੰਗ ਰਾਗ ਕਰੇ ਨੇ ਜਨਾਸ ਕੋ। ਦੀਪ ਮੈਂ ਪਤੰਗ ਪਾਰੇ ਜਰੇ ਨਾ ਪ੍ਰਤਾਪ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਯੋਗੀ ਸਿੱਧ ਪ੍ਰਿਥਵੀ ਨਾਥ, ਮਹਾਨ ਪੰਡਿਤ ਅਤੇ ਜੋ ਮਹਾਨ ਕਵੀ ਦੇ ਰੂਪ ਵਿੱਚ ਹੋਏ ਹੈ, ਜਿਨ੍ਹਾਂ ਨੇ ਵੈਰਾਗ ਸ਼ਕਤ ਗ੍ਰੰਥ ਆਪਣੇ ਵੈਰਾਗ ਨੂੰ ਪ੍ਰਗਟ ਕਰਦਿਆਂ ਹੋਇਆਂ ਅਤੇ ਜੋ ਉਹਨਾਂ ਨੂੰ ਖੁਦ ਨੂੰ ਆਪਣੇ ਆਪ ਨੂੰ ਵੈਰਾਗ ਹੋਇਆ ਸੀ ਹੋਰਨਾਂ ਦੇ ਹਿਰਦਿਆਂ ਵਿੱਚ ਵੈਰਾਗ ਪੈਦਾ ਕਰਨ ਵਾਸਤੇ, ਕਿਉਂਕਿ ਵੈਰਾਗ ਤੋਂ ਬਿਨਾਂ ਪਰਮੇਸ਼ੁਰ ਦੀ ਭਗਤੀ ਨਹੀਂ ਹੁੰਦੀ, ਭਗਤੀ ਦੋਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਤਰ੍ਹਾਂ 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 ਦੇ ਪ੍ਰਮਾਣਾਂ ਦੇ ਰਾਹੀਂ ਆਪਣੇ ਆਪ ਨੂੰ ਆਪਣੇ ਮਨ ਨੂੰ ਉੱਤਮ ਭਗਤ ਦੇ ਨਿਆਈ ਵਿਰਾਗ ਦੇ ਬਚਨ ਕਹਿੰਦੇ ਹੋਏ ਸਿੱਖਿਆ ਦੇ ਰਹੇ ਹੈ, ਜਿਸ ਨਾਲ ਅਸੀਂ ਵੀ ਜਦੋਂ ਪੜ੍ਹਾਂਗੇ ਉਹ ਸਾਡੇ 'ਤੇ ਆ ਕੇ ਢੁਕਣਗੇ ਬਚਨ। ਇਸ ਕਰਕੇ ਉਹ ਬਹੁਤ ਹੀ ਮਾਣ ਸਿੱਖਿਆ ਦੇ ਰਹੇ ਹੈ। ਦੂਸਰੇ ਅਧਿਆਏ ਦਾ ਅੱਜ ਸੱਤਵਾਂ ਛੰਦ ਭਾਵਕ ਵੇਦ ਛੰਦ ਪੜ੍ਹਾਂਗੇ, ਆਓ ਉਸ ਦੀ ਵਿਚਾਰ ਕਰੀਏ। ਜਿਹੜੇ ਹੈ ਰੂਪ ਰਸ ਸ਼ਬਦ ਸਪਰਸ਼ ਗੰਧ, ਇਹਨਾਂ ਪੰਜਾਂ ਵਿਸ਼ਿਆਂ ਦੇ ਰਾਹੀਂ ਵੀ ਵੇਖੋ ਕਿਵੇਂ ਉਹ ਆਪਣੇ ਆਪ ਦਾ ਨਾਸ ਕਰਦੇ ਆ। ਅਤੇ ਇਸੇ ਤਰ੍ਹਾਂ ਕਹਿੰਦੇ ਆ ਵੀ ਮੇਰੀ ਵੀ ਉਹੀ ਹਾਲਤ ਆ ਵੀ ਸਭ ਕੁਝ ਜਾਣਦਿਆਂ ਹੋਇਆ ਹੀ ਉੱਧਰ ਹੀ ਜਾਣਾ ਜਿੱਧਰੋਂ ਨੁਕਸਾਨ ਹੁੰਦਾ ਹੈ, ਜਿੱਧਰੋਂ ਆਪਣਾ ਕੋਈ ਭਲਾ ਨਹੀਂ ਹੈ, ਬੰਦੇ ਦਾ ਇਹ ਸੁਭਾਅ ਬਣਿਆ ਹੋਇਆ। ਸੋ ਸਿੱਖਿਆ ਦੇ ਰਹੇ ਉਹ ਆਪਾਂ ਪੜ੍ਹੀਏ। ਕਵਿਤ ਦੀਪ ਮੈਂ ਪਤੰਗ ਪਰੇ ਜਰੇ ਨਾ ਪ੍ਰਤਾਪ ਜਾਣੈ। ਛੰਦ ਕਵਿਤੀ ਆਰੰਭਤਾ ਕਰਦੇ ਕਹਿੰਦੇ ਆ ਵੀ ਪਤੰਗ ਵੇਖੋ, ਪਤੰਗਾ ਜੋ ਹੈ ਭੰਬਟ ਇੱਕ ਕੀੜਾ, ਜਿਵੇਂ ਛੋਟੇ ਛੋਟੇ ਖੰਭ ਹੁੰਦੇ ਆ, ਉਹ ਪਤੰਗਾ ਦੀਵੇ ਉੱਤੇ ਡਿੱਗ ਕੇ ਸੜ ਜਾਂਦਾ ਅਤੇ ਦੀਵੇ ਦੀ ਜਿਹੜੀ ਅੱਗ ਹੁੰਦੀ, ਲਾਟ ਹੁੰਦੀ ਆ, ਉਹਦੇ ਵਿੱਚ ਜਿਹੜਾ ਤੇਜ ਸੇਕ ਆ, ਉਸ ਤੇਜ ਦੇ ਦੁੱਖ ਨੂੰ ਜਾਣਦਾ ਨਹੀਂ ਹੈ ਵੀ ਇਹ ਮੈਨੂੰ ਸਾੜ ਦੇਵੇਗਾ, ਅਤੇ ਉਸ ਗੱਲ ਨੂੰ ਜਾਣਦਾ ਨਹੀਂ ਆ, ਤਾਂ ਕਰਕੇ ਆਪਣੇ ਪ੍ਰਾਣ ਤਿਆਗਦਾ। ਸ਼ਾਇਦ ਉਹਨੂੰ ਜੇ ਪਤਾ ਹੁੰਦਾ ਤਾਂ ਉਹ ਇਹ ਕੰਮ ਨਾ ਕਰਦਾ। ਦੱਸਣਗੇ ਤਾਂ ਇਹ ਵੀ ਮਨੁੱਖ ਵੇਖੋ ਚੰਗੇ ਮਾੜੇ ਨੂੰ ਜਾਣਦਾ ਵੀ ਆ ਵੀ ਮੈਂ ਮਾੜਾ ਚੰਗਾ ਕੰਮ ਕਰ ਰਿਹਾ, ਫਿਰ ਵੀ ਇਹ ਜਿਹੜਾ ਹੈ ਭੋਗ ਬਿਲਾਸ ਇਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਹੁੰਦਾ। ਦੀਪ ਮੈਂ ਦੀਵੇ ਦੇ ਵਿੱਚ ਪਤੰਗਾ ਪਰੇ ਪੈ ਜਾਂਦਾ ਹੈ, ਡਿੱਗ ਜਾਂਦਾ ਹੈ ਜਰੇ, ਅਤੇ ਜਰੇ ਕੀ ਸੜ ਜਾਂਦਾ ਹੈ, ਨਾ ਪ੍ਰਤਾਪ ਜਾਣਾ ਹੈ, ਅਤੇ ਉਹ ਅੱਗ ਦੇ ਜਿਹੜਾ ਤੇਜ ਪ੍ਰਤਾਪ ਆ, ਅੱਗ ਦੀ ਜਿਹੜੀ ਤਪਸ਼ਿਆ, ਉਸ ਦੇ ਦੁੱਖ ਨੂੰ ਉਹ ਜਾਣੇ ਕਿ ਜਾਣਦਾ ਨਹੀਂ ਆ। ਪ੍ਰਤਾਪ ਦਾ ਅਰਥ ਤੇਜ, ਅੱਗ ਦਾ ਜਿਹੜਾ ਪ੍ਰਤਾਪ ਹੈ ਤੇਜ। ਮੀਨ ਸੋ ਅਗਿਆਨ ਪਖੇ ਕੁੰਡੀ ਮੇਲੇ ਮਾਸ ਕੋ, ਇੱਕ ਹੁੰਦਾ ਭਖਣਾ, ਭਖਣਾ ਦਾ ਸੜਨਾ ਗਰਮ ਹੋਣਾ, ਪੱਖੇ ਦਾ ਭਖਣਾ ਛਕਣਾ ਖਾਣਾ, ਇਸ ਕਰਕੇ ਪਾਠ ਪੱਖੇ ਕਰਨਾ ਤੇ। ਮੀਨ ਸੋ ਅਗਿਆਨ ਪੱਖੇ ਕੁੰਡੀ ਮੇਲੇ ਮਾਸ ਕੋ, ਉਸੇ ਤਰ੍ਹਾਂ ਹੀ ਕਹਿੰਦੇ ਬੇਸਮਝ ਜਿਹੜੀ ਮੱਛੀ ਆ, ਉਹ ਮੱਛੀ ਵੀ ਵਾ ਮਾਸ ਨਾਲ ਮਿਲੀ ਹੋਈ ਕੁੰਡੀ ਨੂੰ ਖਾ ਲੈਂਦੀ ਹੈ, ਪਰ ਉਸ ਤੋਂ ਪੈਦਾ ਹੋਣ ਵਾਲੇ ਦੁੱਖ ਨੂੰ ਨਹੀਂ ਜਾਣਦੀ ਕਿ ਮੈਨੂੰ ਇਹ ਕੁੰਡੀ ਖਾਣ ਦੇ ਨਾਲ ਮੇਰਾ ਅੰਤ ਆਊਗਾ, ਇਸ ਕਰਕੇ ਉਹ ਇਹ ਵਿਸ਼ਾ ਭੋਗ ਲੈਂਦੀ ਅਤੇ ਆਪਣੀ ਜਾਨ ਗਵਾ ਬਹਿੰਦੀ ਹੈ। ਪਾਪ ਉਸ ਦੀ ਰਸਨਾ, ਉਸ ਦੇ ਮੱਛੀ ਤੋਂ ਰਸ ਜਿਹੜਾ ਹੈ ਉਹ ਲੱਗਾ ਹੋਇਆ, ਇਹਦੇ ਕਰਕੇ ਆਪਣੇ ਪ੍ਰਾਣ ਤਿਆਗ ਦਿੰਦੀ ਆ। ਮੀਨ ਸੋ ਅਗਿਆਨ, ਵੀ ਉਹ ਜੋ ਮੀਨ ਮੱਛੀ ਆ ਉਹ ਅਗਿਆਨ ਬੇਸਮਝੀ ਵਿੱਚ ਹੀ ਭੱਖੇ ਖਾਂਦੀ ਛਕ ਲੈਂਦੀ ਹੈ, ਖਾ ਲੈਂਦੀ ਹੈ ਕੁੰਡੀ, ਕੁੰਡੀ ਨੂੰ ਜੋ ਕੁੰਡੀ ਮਿਲੀ ਮਿਲੇ ਗਈ ਮਿਲੀ ਹੁੰਦੀ ਹੈ ਮਾਸ ਦੇ ਨਾਲ, ਉਹ ਮਾਸ ਨੂੰ ਜੋ ਮਾਸ ਮਿਲਿਆ ਹੋਇਆ ਕੁੰਡੀ ਦੇ ਨਾਲ ਉਸ ਮਾਸ ਨੂੰ ਭੱਖਦੀ ਆ ਅਗਿਆਨ ਗਈ ਬੇਸਮਝੀ ਵਿੱਚ, ਅਤੇ ਉਹਦੇ ਦੁੱਖ ਨੂੰ ਨਹੀਂ ਜਾਣਦੀ, ਕੁੰਡੀ ਮੇਰੇ ਗਲੇ 'ਚ ਖੁੱਭ ਜੂਗੀ, ਝੀਵਰ ਮੈਨੂੰ ਖਿੱਚ ਲਊਗਾ ਅਤੇ ਮੈਨੂੰ ਕੱਟ ਕੇ ਬਾਅਦ ਵਿੱਚ ਉਹ ਖਾਊਗਾ। ਇਹ ਗਡੋਆ ਮੈਨੂੰ ਇੰਨਾ ਮਹਿੰਗਾ ਪੈ ਸਕਦਾ।
ਗਜ ਗਜੀ ਹੇਤ ਪਰੇ ਖਾਤ ਖਾਤ ਅੰਕ ਸੁਕੋ। ਗਜ ਨਾਮ ਹਾਥੀ ਦਾ ਹੈ, ਗਜੀ ਨਾਮ ਹਥਨੀ ਦਾ ਹੈ। ਹਾਥੀ ਜੋ ਹੈ ਉਹ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਜੋ ਥਰਮਾਕੋਲ ਦੀ ਬਣਾਈ ਹੁੰਦੀ ਹੈ ਨਾ, ਜਿਹੜੇ ਆ ਮੁਹਾਵਤ ਲੋਕਾਂ ਨੇ ਜੰਗਲਾਂ ਦੇ ਵਿੱਚ ਹਥਨੀ ਇੱਕ ਟੋਏ ਦੇ ਉੱਪਰ ਛਕਾਨੇ ਜੇ ਪਾ ਕੇ ਪੱਤੇ ਪਾ ਕੇ ਉੱਪਰ ਹਥਨੀ ਖੜੀ ਕਰ ਦਿੰਦੇ ਆ, ਅਤੇ ਕਾਮ ਦੇ ਵੱਸ ਹੋਇਆ ਹਾਥੀ ਜਦੋਂ ਉਹਦੇ ਨਾਲ ਸੰਬੰਧ ਕਰਨ ਲੱਗਦਾ ਅਤੇ ਉਦੋਂ ਡਿੱਗ ਪੈਂਦਾ। ਉਹ ਪ੍ਰਮਾਣ ਇੱਥੇ ਦੱਸ ਰਹੇ ਆ ਵੀ ਟੋਏ 'ਚ ਕਿਵੇਂ ਡਿੱਗਦਾ, ਵੀ ਕਿਵੇਂ ਉਹ ਦੁੱਖ ਪਾਉਂਦਾ। ਗਜ ਗਜੀ ਹੇਤ ਪਰੇ ਖਾਤ ਖਾਤ ਅੰਕ ਸੁਕੋ। ਗਜ ਜੋ ਹਾਥੀ ਹੈ ਉਹ ਹੱਥ ਗਜੀ ਗਈ ਹਥਨੀ ਦੇ, ਹੇਤ ਗਈ ਵਾਸਤੇ, ਪਰੇ ਪੈ ਜਾਂਦਾ ਖਾਤ ਗਈ ਟੋਏ ਦੇ ਵਿੱਚ ਕਾਮ ਦੀ ਚੇਸ਼ਟਾ ਕਰਕੇ ਸੰਬੰਧ ਕਰਨ ਲੱਗਦਾ ਨਾ, ਸਪਰਸ਼ ਦਾ ਉਹਨੂੰ ਜਿਹੜਾ ਵਿਸ਼ਾ ਲੱਗਾ ਹੋਇਆ ਅਤੇ ਉਸ ਵਿਸ਼ੇ ਦੇ ਕਰਕੇ ਗਾਜ ਜੋ ਹਾਥੀ ਉਹ ਗਜੀ ਗਈ ਹਥਨੀ ਦੇ, ਹੇਤ ਗਈ ਵਾਸਤੇ, ਪਰੇ ਪੈ ਜਾਂਦਾ ਖਾਤ ਟੋਏ ਵਿੱਚ ਖਾਤ ਅੰਕ ਸੁਕੋ। ਅਤੇ ਫਿਰ ਸਾਰੀ ਉਮਰਾਂ ਅੰਕਸ ਜੋ ਲੋਹੇ ਦਾ ਕੁੰਡਾ ਆ ਉਹ ਕੁੰਡੇ ਦੀ ਮਾਰ ਨੂੰ ਖਾਂਦਾ ਰਹਿੰਦਾ। ਮੁਹਾਵਤਾਂ ਪਹਿਲੇ ਅਰਥ ਦਾ ਖਾਦ ਦਾ ਅਰਥ ਆ ਟੋਆ, ਦੂਜੇ ਖਾਦ ਦਾ ਅਰਥ ਆ ਖਾਂਦਾ ਖਾਂਦਾ ਅੰਕਸ ਕੋ, ਅੰਕਸ ਨੂੰ ਉਹ ਜਿਹੜਾ ਲੋਹੇ ਦਾ ਕੁੰਡਾ ਵਾ ਉਹਨੂੰ ਅੰਕਸ ਕਹਿੰਦਾ, ਮੁੜਿਆ ਹੁੰਦਾ ਅੱਗੋਂ, ਛੋਟਾ ਜਿਹਾ ਹੀ ਹੁੰਦਾ, ਐਡਾ ਵੱਡਾ ਨਹੀਂ ਹੁੰਦਾ। ਮੁਹਾਵਤ ਲੋਕ ਹਾਥੀ ਦੇ ਮੱਥੇ 'ਤੇ ਮਾਰਦੇ ਆ, ਜਿੱਧਰ ਮਾਰਦੇ ਫਿਰ ਹਾਥੀ ਉੱਧਰ ਚੱਲਦਾ, ਕੁੰਡੇ ਦੇ ਵੱਸ ਹੋ ਕੇ ਚੱਲਦਾ। ਹਸਤੀ ਸਿਰ ਜਿਉਂ ਅੰਕਸ ਹੈ ਐਰਨ ਜਿਉਂ ਸਿਰ ਦੇ, ਮਨ ਦਨਾ ਕੇ ਆ ਰਾ ਕੇ ਉਹ ਵੀ ਸੇਵ ਕਰੇ ਮਾਰ ਕੇ ਦੇ ਸੇਵਾ ਕਰਨੀ। ਹਾਥੀ ਜਿਵੇਂ ਛੋਟੇ ਜਿਹੇ ਕੁੰਡੇ ਦੇ ਵੱਸ ਆ, ਇੱਧਰ ਤਾਂ ਗੁਰੂ ਦਾ ਤਾਂ ਕੁੰਡਾ ਹੀ ਬਹੁਤ ਵੱਡਾ ਹੈ ਹੁਕਮ ਦਾ, ਉਹਦੇ ਵੱਸ ਹੋ ਕੇ ਚੱਲਣਾ। ਦੀਵੇ ਨੂੰ ਵੀ ਇਸ ਤਰ੍ਹਾਂ ਹਾਂਜੀ, ਰਾਗ ਮੈਂ ਕੋ ਰੰਗ ਰਾਗ ਕਰੇ ਨਿਜ ਨਾਸਕੋ। ਫਿਰ ਇਸੇ ਤਰ੍ਹਾਂ ਹੀ ਕਹਿੰਦੇ ਰਾਗ ਜੋ ਰਾਗ ਹੈ ਧੁਨੀ ਹੈ ਕਾਹਦੀ, ਘੰਟੇ ਹੇੜੇ ਦੇ ਸ਼ਬਦ ਦੀ, ਰਾਗ ਨਾਮ ਸ਼ਬਦ ਦਾ ਲਾ ਲਓ, ਘੰਟੇ ਹੇੜ ਦਾ ਜੋ ਸ਼ਬਦ ਆ ਉਹ ਸ਼ਬਦ ਵਿੱਚ ਰਾਗ ਕਹੀਏ ਪ੍ਰੇਮ ਕਰਕੇ, ਜੋ ਹਰਨ ਆ ਹਿਰਨ ਆ ਕੁਰੰਗ ਕਹੀਏ ਹਿਰਨ, ਉਹ ਹਿਰਨ ਆਪ ਨੂੰ ਨਾਸ ਕਰ ਲੈਂਦਾ ਆਪਣੇ ਆਪ ਨੂੰ, ਪਰ ਉਹ ਸ਼ਿਕਾਰੀ ਦੇ ਬਦਕ ਦੇ ਕਵਟ ਨੂੰ ਨਹੀਂ ਜਾਣਦਾ। ਕੰਡੇ ਹੇਠ ਦੇ ਸ਼ਬਦ 'ਚ ਮਸਤ ਹੋ ਜਾਂਦਾ, ਅੱਖਾਂ ਬੰਦ ਕਰ ਲੈਂਦਾ, ਸ਼ਿਕਾਰੀ ਆ ਕੇ ਉਹਦਾ ਸਿਰ ਝਟਕਾ ਦਿੰਦਾ, ਜਨ ਜਾਲ ਪਾ ਕੇ ਫੜ ਲੈਂਦਾ, ਫਿਰ ਉਹਦਾ ਸ਼ਿਕਾਰ ਬਣ ਕੇ ਸ਼ਿਕਾਰੀ ਦਾ, ਅਤੇ ਖਾਧਾ ਜਾਂਦਾ ਕਿੰਨਾ, ਫਿਰ ਨਿਰਦਈ ਪੁਣੇ ਦੇ ਨਾਲ ਉਹਨੂੰ ਵੱਢਦੇ ਕੱਟਦੇ ਆ, ਰਲ ਮਿਲ ਕੇ ਬਾਅਦ 'ਚ ਖਾਂਦੇ ਵੀ ਆ। ਰਾਗ ਮੈਂ ਕੰਡੇ ਹੇਠ ਦਾ ਜਿਹੜਾ ਰਾਗ ਵੀ ਸ਼ਬਦ ਆ ਉਹਦੇ ਵਿੱਚ ਕੁਰੰਗ ਹਿਰਨ ਰਾਗ ਰਾਗ ਪ੍ਰੇਮ ਕਰਦਾ, ਨਿਜ ਨਾਸਕੋ ਅਤੇ ਆਪਣੇ ਆਪ ਨੂੰ, ਨਿਜ ਕਹੀਏ ਆਪਣੇ ਆਪ ਨੂੰ, ਨਾਸਕੋ ਨਾਸ ਨੂੰ ਆਪਣੇ ਆਪ ਦਾ ਨਾਸ ਕਰ ਲੈਂਦਾ। ਪੰਖ ਜੱਗੀ ਗੰਧ ਬੀਚ ਨੀਚ ਪ੍ਰਿੰਗ ਮੀਚ ਗਏ। ਪੰਕਜ ਪੰਕ ਨਾਮ ਚਿੱਕੜ ਦਾ, ਜਾਂ ਨਾਮ ਜਨਮ ਦਾ, ਜੋ ਚਿੱਕੜ ਤੋਂ ਜਨਮਿਆ ਉਹ ਕੀ ਕਮਲ ਫੁੱਲ, ਕਮਲ ਫੁੱਲ ਦੀ ਜਿਹੜੀ ਗੰਧ ਸੁਗੰਧੀ ਆ ਉਹ ਸੁਗੰਧੀ ਵਿੱਚ ਜਿਹੜਾ ਫਸ ਕੇ ਅਤੇ ਪ੍ਰਿੰਗ ਪ੍ਰਿੰਗ ਕਹੀਏ ਭੌਰਾ, ਮੀਚ ਗਏ ਮੀਚ ਕਹੀਏ ਮੌਤ ਨੂੰ ਗਏ ਕਈ ਗ੍ਰਹਿਣ ਕਰ ਲੈਂਦਾ। ਕਮਲ ਫੁੱਲ ਦੀ ਸੁਗੰਧੀ ਵਿੱਚ ਫਸ ਕੇ ਭੌਰਾ ਮੌਤ ਨੂੰ ਗ੍ਰਹਿਣ ਕਰ ਲੈਂਦਾ, ਪਰ ਉਹ ਵੇਖ ਲਓ ਸੂਰਜ ਦੇ ਅਸਤ ਹੋਣ ਨੂੰ ਛੁਪਣ ਦੇ ਸਮੇਂ ਨੂੰ ਜਾਣਦਾ ਨਹੀਂ ਆ, ਵੀ ਸਮਾਂ ਇਹੋ ਜਿਹਾ ਆ ਜਾਣਾ ਵੀ ਸੂਰਜ ਜਿਹੜਾ ਡੁੱਬ ਜਾਣਾ ਅਤੇ ਮੈਂ ਵੀ ਜੇ ਬੰਦ ਹੋ ਜਾਣਾ। ਸਵੇਰੇ ਜਦੋਂ ਕਮਲ ਦੇ ਫੁੱਲਾਂ ਨੂੰ ਤੋੜ ਕੇ ਅਰਕ ਕੱਢਣ ਵਾਲੇ ਜਿਹੜੇ ਆ ਕੜਾਈ ਵਿੱਚ ਪਾ ਕੇ ਮੈਨੂੰ ਤਲ ਤੁਲ ਦੇਣਗੇ, ਇਹੋ ਜਿਹਾ ਨੂੰ ਕੋਈ ਗਿਆਨ ਨਹੀਂ ਆ, ਅਤੇ ਉਹ ਆਪਣਾ ਨਾਸ ਕਰਵਾ ਲੈਂਦਾ ਹੈ। ਕੌਣ? ਮੌਤ ਨੂੰ ਗ੍ਰਹਿਣ ਕਰ ਲੈਂਦਾ ਭੌਰਾ ਕਮਲ ਫੁੱਲ ਦੀ ਸੁਗੰਧੀ ਪਿੱਛੇ। ਇਤਿਆਦ ਆਗਿਆ ਨਾਸ ਕਰੇ ਨਿਜ ਸਾਸਕੋ। ਕਹਿ ਰਹੇ ਆ ਮਤਲਬ ਵੀ ਇਸ ਤਰ੍ਹਾਂ ਨਾਲ ਜਿਹੜੇ ਬੇਸਮਝ ਆ ਆਗਿਆ ਨਾਮ ਗਿਆਨ ਤੋਂ ਰਹਿਤ ਅਗਿਆਨੀ ਬੇਸਮਝ ਇਤਿਆਦਿ ਤੋਂ ਆਦਿ ਵੀ ਇਹ ਪੰਜਾਂ ਨੂੰ ਪੰਜ ਵਿਸ਼ੇ ਲੱਗੇ ਆ ਮਤਲਬ ਸਾਰਿਆਂ ਨੂੰ ਵਿਸ਼ੇ ਲੱਗੇ ਇਤਿਆਦਿ ਸਾਰਿਆਂ ਇਹਨਾਂ ਪੰਜਾਂ ਤੋਂ ਆਦਿ ਆਗਿਆ ਕਹੀਏ ਅਗਿਆਨ ਬੇਸਮਝੀ ਦੇ ਨਾਲ ਬੇਸਮਝੀ ਕਰਕੇ ਜਿਹੜੇ ਜੀਵ ਆ ਉਹ ਨਿੱਜ ਸਾਸ ਨਿੱਜ ਕਈ ਆਪਣੇ ਸਾਸਾਂ ਨੂੰ ਸਵਾਸਾਂ ਨੂੰ ਪ੍ਰਾਣਾਂ ਨੂੰ ਜਿਹੜਾ ਹੈ ਉਹ ਨਾਸ ਕਰ ਲੈਂਦੇ ਨਾਸ ਕਰੇ ਅੱਗੇ ਨਾਸ ਕਰੇ ਨਿੱਜ ਸਾਸ ਕੋ ਆਪਣੇ ਸਾਸ ਕੋ ਕਈ ਪ੍ਰਾਣਾਂ ਨੂੰ ਨਾਸ ਕਰੇ ਕਹੀਏ ਨਾਸ ਕਰ ਲੈਂਦੇ ਆ ਅਤੇ ਮਤਲਬ ਪੰਜ ਵਿਸ਼ੇ ਦੱਸੇ ਨਾ ਇਹ ਕਵਿਤ ਵਿੱਚ ਪਤੰਗੇ ਨੂੰ ਕੀ ਆ ਦੀਵੇ ਦੀ ਲਾਟ ਦਾ ਰੂਪ ਦਾ ਆਸ਼ਕ ਆ ਉਹ ਰੂਪ ਦਾ ਵਿਸ਼ਾ ਆ ਮੱਛੀ ਨੂੰ ਰਸ ਦਾ ਵਿਸ਼ਾ ਆ ਅਤੇ ਜਿਹੜਾ ਹਾਥੀ ਆ ਉਹਨੂੰ ਸਪਰਸ਼ ਦਾ ਵਿਸ਼ਾ ਆ ਜਿਹੜੀ ਹੈ ਆਪਣੀ ਹਰਨ ਆ ਜਾਂ ਹਿਰਨੀ ਆ ਉਹਨੂੰ ਘੰਟੇ ਘੰਟੇ ਸ਼ਬਦ ਦਾ ਵਿਸ਼ਾ ਆ ਸ਼ਬਦ ਦਾ ਵਿਸ਼ਾ ਅਤੇ ਉੱਪਰੇ ਭੌਰੇ ਨੂੰ ਜਿਹੜਾ ਹੈ ਉਹ ਸੁਗੰਧ ਦਾ ਵਿਸ਼ਾ ਗੰਧ ਦਾ ਭਾਵ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜੇ ਵਿਸ਼ੇ ਵੀ ਕਥਨ ਕਰ ਦਿੱਤੇ ਅਤੇ ਪੰਜੇ ਜਿਨ੍ਹਾਂ ਨੂੰ ਇੱਕ ਇੱਕ ਵਿਸ਼ਾ ਲੱਗਿਆ ਤਾਂ ਉਹ ਆਪਣੀ ਜਾਨ ਗਵਾ ਲੈਂਦੇ ਹੈ ਅਗਿਆਨ ਕਰਕੇ ਜਿਹਨਾਂ ਨੂੰ ਪਤਾ ਨਹੀਂ ਆ ਉਹਨਾਂ ਦਾ ਇੱਥੇ ਕਥਨ ਕੀਤਾ ਆ ਵੀ ਇਸੇ ਤਰ੍ਹਾਂ ਕਹਿੰਦੇ ਅਗਿਆਨੀ ਜਿਹੜੇ ਜੀਵ ਆ ਉਹ ਵੀ ਆਪਣਾ ਪ੍ਰਾਣ ਨਾਸ ਕਰ ਲੈਂਦੇ ਆ ਗਿਆਨ ਦੀ ਵਸ ਹੋਏ ਆਹੋ ਹਾਸ ਗਨ ਮਹਾਂ ਮੋਹ ਕੋ ਪ੍ਰਤਾਪ ਲਾਹਾ ਗੱਲ ਤਾਂ ਆਪਣੇ 'ਤੇ ਟਿਕਾ ਕੇ ਕਹਿ ਰਹੇ ਆ ਵੀ ਮਨਾ ਨਾ ਪੰਜੇ ਆਪਣੀ ਜਾਨ ਦਿੰਦੇ ਪਰ ਉਹ ਇਹ ਗੱਲ ਨੂੰ ਜਾਣਦੇ ਨਹੀਂ ਆ ਕਿ ਸਾਡੀ ਜਾਨ ਚਲੀ ਜਾਊਗੀ ਕਿੱਡਾ ਸੋਹਣਾ ਲਿਖਿਆ ਵੇਖੋ ਆਹੋ ਦਾ ਅਰਥ ਅੱਗੇ ਦੱਸਿਆ ਵੀ ਇਹੋ ਦਾ ਅਰਥ ਆ ਇੱਕ ਅਫਸੋਸ ਦਾ ਵਾਚਕ ਆ ਉਹੋ ਦਾ ਅਰਥ ਲੈਣਾ ਹਾਏ ਅਫਸੋਸ ਹੈ ਉਹੋ ਦਾ ਅਰਥ ਲੈਣਾ ਵੀ ਹਾਏ ਉਹੋ ਦਾ ਅਰਥ ਇਹਨਾਂ ਹਾਏ ਹਾਏ ਅਫਸੋਸ ਹੈ ਅਤੇ ਆਪਣੇ ਉੱਪਰ ਕਹਿੰਦੇ ਮੈਨੂੰ ਹਾਸ ਗਾਨ ਗਾਉਣ ਦਾ ਅਰਥ ਹੈ ਬਹੁਤ ਹੀ ਬਹੁਤ ਹਾਸ ਕਹੀਏ ਹਾਸੀ ਹੁੰਦੀ ਆ ਮਹਾਂ ਮੋਹ ਕੋ ਪ੍ਰਤਾਪ ਲਾਹਾ ਕਿਉਂਕਿ ਕਹਿੰਦੇ ਮੈਂ ਜਿਹੜਾ ਮਹਾਨ ਬਹੁਤ ਵੱਡਾ ਮੋਹ ਆ ਉਹ ਮੋਹ ਦੇ ਕੋ ਦਾ ਅਰਥ ਲਾਉਣਾ ਦੇ ਮੋਹ ਦੇ ਪ੍ਰਤਾਪ ਨੂੰ ਲਾਹਾ ਕਹੀਏ ਜਾਣਦਾ ਹਾਂ ਬੜੀ ਹਾਸੀ ਹੁੰਦੀ ਕਹਿੰਦੇ ਮੈਨੂੰ ਆਪਣੇ ਉੱਪਰ ਵੀ ਮੈਂ ਮੋਹ ਦੇ ਪ੍ਰਤਾਪ ਨੂੰ ਜਾਣਦਾ ਵੀ ਹਾਂ ਫਿਰ ਸ਼ੁਭਾ ਸ਼ੁਭ ਜਾਨੋ ਸ਼ੁਭਾ ਸ਼ੁਭ ਅਤੇ ਕੰਨਿਆਂ ਵਿੱਚ ਨਿਕਲ ਗਿਆ ਐੜਾ ਬਣ ਗਿਆ ਅਸ਼ੁਭ ਸ਼ੁਭ ਦੇ ਅਸ਼ੁਭ ਸ਼ੁਭ ਚੰਗਾ ਅਸ਼ੁਭ ਮਾੜਾ ਅੱਧੇ ਕਹਿੰਦੇ ਚੰਗੇ ਮਾੜਾ ਚੰਗੇ ਮਾੜੇ ਨੂੰ ਵੀ ਜਾਣਦਾ ਚੰਗੇ ਮਾੜੇ ਕੰਮਾਂ ਨੂੰ ਵੀ ਜਾਣੋ ਜਾਣਦਾ ਸਮਝਦਾ ਵੀ ਇਹ ਚੰਗਾ ਕੰਮ ਆ ਆਹ ਮਾੜਾ ਕੰਮ ਆ ਚੰਗਾ ਸ਼ੁਭਾ ਸ਼ੁਭ ਜਾਨੋ ਪੈ ਨਾ ਹਾਨੋ ਭੋਗ ਆ ਸਕੋ ਚੰਗੇ ਮਾੜੇ ਨੂੰ ਕਹਿੰਦੇ ਮੈਂ ਵੇਖ ਲਓ ਜਾਣਦਾ ਹੋਇਆ ਵੀ ਨਾ ਸਾਨੂੰ ਭੋਗ ਆ ਸਕੋ ਕਹਿੰਦਾ ਮੈਂ ਵੇਖ ਲਓ ਵੀ ਬੜਾ ਅਫਸੋਸ ਆ ਵੀ ਚੰਗਾ ਮਾੜੇ ਕਰਮ ਨੂੰ ਸਮਝਦਾ ਵੀ ਹਾਂ ਪੈਦਾ ਅਰਥ ਲਾਉਣਾ ਫਿਰ ਜਾਂ ਪੈਦਾ ਅਰਥ ਲਾਉਣਾ ਪੀ ਅਰਥ ਲਾਓ ਤਾਂ ਪੀ ਚੰਗੇ ਮਾੜੇ ਕਰਮਾਂ ਨੂੰ ਜਾਣਦਾ ਵਾਂ ਫਿਰ ਵੀ ਕਹਿੰਦੇ ਜਿਹੜਾ ਭੋਗ ਆ ਭੋਗਾਂ ਦੀ ਆਸ ਆ ਭੋਗਾਂ ਦੀ ਆਸ ਨੂੰ ਮੈਂ ਨਹੀਂ ਹਾਨੋ ਕਹੀਏ ਨਾਸ ਕਰਦਾ ਫਿਰ ਵੀ ਭੋਗਾਂ ਦੀ ਆਸ ਨੂੰ ਨਾਸ ਨਹੀਂ ਕਰਦਾ ਵੀ ਮੈਂ ਹੁਣ ਹੀ ਛੱਡਦਾ ਉਹਦੇ ਜਾਣਦੇ ਨਹੀਂ ਤਾਂ ਜਾਣ ਦਿੰਦੇ ਤਾਂ ਮੈਂ ਕਹਿੰਦੇ ਜਾਣਦਾ ਹੋਇਆ ਵੀ ਆਪਣੇ ਭੋਗਾਂ ਦੀ ਆਸ ਨੂੰ ਨਾਸ ਨਹੀਂ ਕਰਦਾ ਇਸ ਕਰਕੇ ਮੈਨੂੰ ਆਪਣੇ ਬੜੀ ਹਾਸੀ ਹੁੰਦੀ ਵੀ ਤੂੰ ਆਪਣੇ ਆਪ ਨੂੰ ਗਿਆਨੀ ਮੰਨਦਾ ਫਿਰ ਵੀ ਤੂੰ ਬੇਸਮਝੀ ਆ ਦੋਹਰਾ ਬੇਤੋ ਗਿਆ ਨਾ ਦੋਹਰਾ ਮੋਹ ਮਹਾ ਤਮ ਰੂਪ ਕੋ ਮਹਾ ਜੋ ਮਹਾਨ ਤਮ ਰੂਪ ਤਮ ਨਾਮ ਅੰਧਕਾਰ ਦਾ ਹੁੰਦਾ ਹਨੇਰੇ ਦਾ ਹੁੰਦਾ ਜੋ ਮਹਾਨ ਹਨੇਰਾ ਰੂਪ ਜਾਂ ਅੰਧਕਾਰ ਰੂਪ ਮੋਹ ਆ ਉਸ ਤਾਮ ਰੂਪ ਭਾਵ ਅੰਧਕਾਰ ਰੂਪ ਮਹਾਂ ਵੀ ਮਹਾਨ ਅੰਧਕਾਰ ਰੂਪ ਜੋ ਮੋਹ ਆ ਉਸ ਮੋਹ ਦਾ ਕੋਦਾਰਥ ਦਾ ਅਮਾ ਅੰਧਕਾਰ ਰੂਪ ਮੋਹ ਦਾ ਗਹਿਨ ਮਹਾਤਮ ਆਹੇ ਕਹਿੰਦੇ ਜਿਹੜਾ ਪ੍ਰਤਾਪ ਮਹਾਤਮ ਕੇ ਪ੍ਰਤਾਪ ਆ ਉਹ ਗਹਿਣ ਭਾਵ ਬਹੁਤ ਕਠਿਨ ਮਹਾਨ ਕਠਿਨ ਠੀਕ ਹੈ ਜੀ। ਮਹਾਤਮ ਦਾ ਅਰਥ ਪ੍ਰਤਾਪ ਤੇ ਗਹਿਣ ਦਾ ਅਰਥ ਮਹਾਂਕਠਿਨ ਭਾਵ ਮਹਾਂ ਅੰਧਕਾਰ ਮੋਹ ਦਾ ਜੋ ਗਹਿਣ ਮਹਾਤਮ ਹੈ ਇਹ ਮਹਾਤਮ ਪ੍ਰਤਾਪ ਆ ਉਹ ਗਹਿਣ ਕਹੀਏ ਬਹੁਤ ਕਠਿਨ ਆਹੇ ਕਹੀਏ ਹੈ ਬਹੁਤ ਕਠਿਨ ਹੈ। ਮੋਹੇ ਪੁਰਖ ਮਹਾਤਮਾ ਕਿਉਂ ਦਾ ਕਹਿੰਦੇ ਆ ਕਹਿੰਦੇ ਵੀ ਉਹ ਜਿਹੜੇ ਮਹਾਤਮਾ ਆਪਣੇ ਆਪ ਨੂੰ ਖਵਾਉਂਦੇ ਉਹ ਮਹਾਤਮਾ ਪੁਰਖ ਵੀ ਮੋਹੇ ਗਏ ਆ ਕਿਹੜੇ ਇਸ ਮੋਹ ਵਿੱਚ ਕਿਹੜੇ ਮੋਹੇ ਗਏ ਜਿਹੈ ਵਿਵੇਕ ਰੱਬ ਨਾਹੀ ਜਿਹੈ ਕਹੀਏ ਜਿਨ੍ਹਾਂ ਦੇ ਹਿਰਦੇ ਰੂਪ ਆਕਾਸ਼ ਦੇ ਵਿੱਚ ਵਿਵੇਕ ਕਹੀਏ ਗਿਆਨ ਰੂਪੀ ਰਾਵ ਕਹੀਏ ਸੂਰਜ ਨਹੀਂ ਹੈ ਚੜਿਆ ਨਹੀਂ ਹਿਰਦਾ ਰੂਪੀ ਹਿਰਦਾ ਮਨੋ ਆਕਾਸ਼ ਹਿਰਦੇ ਰੂਪ ਆਕਾਸ਼ ਵਿੱਚ ਵਿਵੇਕ ਰੂਪੀ ਜਿੱਥੇ ਰਾਵ ਸੂਰਜ ਨਹੀਂ ਚੜਿਆ ਹੈ ਉਹ ਮਹਾਤਮਾ ਮਹਾਨ ਪੁਰਖ ਉਹ ਵੀ ਮੋਹ ਦੇ ਵਿੱਚ ਮੋਹੇ ਗਏ ਆ। ਵੇਖੋ ਕਿੱਡੇ ਕਿੱਡੇ ਵਿਸ਼ਿਸ਼ਟ ਮੁਨੀ ਹੋਣੀ ਵੀ ਮੋਹੇ ਗਏ ਸੀ ਵੱਡਿਆਂ ਵੱਡਿਆਂ ਪੈਗੰਬਰਾਂ ਨੂੰ ਵੀ ਮੋਹ ਮੂੰਹ ਜਾ ਗਿਆ ਸੀ ਸਤਿਗੁਰੂ ਨੂੰ ਵੀ ਸਤਿਗੁਰੂ ਵੀ ਬਸ ਮੋਹ ਤੋਂ ਬਿਨਾਂ ਆ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਨਹੀਂ ਸਾਰਿਆਂ ਨੂੰ ਮੋਹ ਦਾ ਰੋਗ ਵੀ ਲੱਗਾ ਹੀ ਹੋਇਆ ਹੈ ਮਹਾਰਾਜ ਤੇ ਇਹੀ ਕਹਿੰਦੇ ਡੁੱਬੇ ਇਹ ਮੋਹੇ ਡੂਬਾ ਸੰਸਾਰ ਗੁਰਮੁਖ ਕੋਈ ਉਤਰੇ ਪਾਰ। ਵੱਡੇ ਵੱਡੇ ਮਹਾਂਪੁਰਖ ਵੀ ਮੋਹੇ ਗਏ ਆ ਜਿਨ੍ਹਾਂ ਦੇ ਹਿਰਦਿਆਂ ਰੂਪੀ ਆਕਾਸ਼ ਦੇ ਵਿੱਚ ਵਿਵੇਕ ਰੂਪੀ ਸੂਰਜ ਨਹੀਂ ਚੜਿਆ ਹੈ। ਇਹ ਜਿਹੜਾ ਮੋਹ ਆ ਇਹਦੇ ਮਹਾਨ ਅੰਧਕੁਰੂ ਅੰਧਕਾਰ ਰੂਪ ਹਨੇਰਾ ਆ ਅਤੇ ਇਹਦਾ ਜਿਹੜਾ ਪ੍ਰਤਾਪ ਆ ਉਹ ਤਾਂ ਬਹੁਤ ਹੀ ਕਠਿਨ ਆ ਮੋਹ ਦਾ ਪ੍ਰਤਾਪ ਬਹੁਤ ਕਠਿਨ ਆ ਇਹਨੂੰ ਛੱਡਣਾ ਮੋਹ ਨੂੰ ਬੜਾ ਔਖਾ ਸਤਾਉਂਦਾ ਵੀ ਸਭ ਤੋਂ ਜ਼ਿਆਦਾ ਮੋਹ ਹੀ। ਸਵਈਆ ਇਹ ਸਰੋਤ ਗਿਆਨ ਸੁਜਾਨਨ ਕੇ ਸਵਈਆ ਉਚਾਰਦੇ ਹੋਏ ਕਹਿੰਦੇ ਇਹਦਾ ਅਰਥ ਇਹ ਜੋ ਸਰੋਤੀ ਗਿਆਨ ਆ ਵੇਦਾਂ ਦਾ ਗਿਆਨ ਸਰੋਤੀ ਨਾਮ ਵੇਦਾਂ ਦਾ ਗਿਆਨ ਆ ਸੁਜਾਨਣ ਕਹੀਏ ਸੁਜਾਨ ਸ੍ਰੇਸ਼ਟ ਜਾਣਨ ਵਾਲੇ ਮਤਲਬ ਚੰਗੀ ਬੁੱਧੀ ਵਾਲੇ ਸੁਜਾਨ ਪੁਰਸ਼ਾਂ ਦੇ ਅਭਿਮਾਨ ਮਦਾ ਦੇ ਵਿਕਾਰਨ ਵਾਲੇ ਉਹ ਸੁਜਾਨਣ ਪੁਰਸ਼ਾਂ ਦੇ ਮਨਾਂ ਦੇ ਵਿੱਚੋਂ ਨਾ ਜਿਹੜਾ ਅਭਿਮਾਨ ਹੁੰਦਾ ਅਭਿਮਾਨ ਭਾਵ ਹੰਕਾਰ ਗੁਣਾਂ ਦਾ ਹੰਕਾਰ ਮਦ ਮਸਤੀ ਵਿਕਾਰਾਂ ਦੀ ਅਤੇ ਅਭਿਮਾਨ ਗੁਣਾਂ ਦਾ ਹੰਕਾਰ ਅਤੇ ਮਦ ਸਰੀਰ ਦਾ ਹੰਕਾਰ ਅਤੇ ਆਦਿਕ ਜਿਹੜੇ ਵਿਕਾਰ ਆ ਉਹ ਨਿਵਾਰੇ ਕਹੀਏ ਦੂਰ ਕਰਦਾ ਹੈ। ਵੇਦਾਂ ਦਾ ਜਿਹੜਾ ਗਿਆਨ ਆ ਨਾ ਸਿਆਣੇ ਪੁਰਸ਼ਾਂ ਦੇ ਸੁਜਾਨ ਪੁਰਸ਼ਾਂ ਦੇ ਮਨਾਂ ਵਿੱਚੋਂ ਅਭਿਮਾਨ ਹੰਕਾਰ ਲੋਭ ਨਿੰਦਾ ਚੁਗਲੀ ਜਿਹੜੀ ਆ ਇੱਥੇ ਆਦਿਕ ਈਰਖਾ ਇਹ ਸਾਰੇ ਵਿਕਾਰ ਆ ਇਹ ਨਿਵਾਰੇ ਕਹੀਏ ਇਹ ਨਿਵਾਰੇ ਦੂਰ ਕਰਦਾ ਹੈ ਨਿਵਾਰੇ ਦਾ ਨਿਵਾਰਦਾ ਦੂਰ ਕਰਦਾ ਹੈ। ਕੇਚਿਤ ਮੋਹ ਸਮ ਨੀਚਨ ਕੇਚਿਤ ਭਰਥਰੀ ਜੀ ਉਤੋਂ ਭਗਤ ਜੀ ਨੇ ਆਈ ਹੋ ਕੇ ਅਤੇ ਇੱਕ ਸਿੱਖਿਆ ਦਿੰਦੇ ਆਪਣੇ ਆਪ ਨੂੰ ਕਹਿੰਦੇ ਕੇਚਿਤ ਦਾ ਨਾਮ ਕਈਕ ਕੇਚਿਤ ਦਾ ਅਰਥ ਰਹਿਣਾ ਵਾ ਕਈਕ ਕਹਿੰਦੇ ਮੌਸਮ ਮੇਰੇ ਸਮਾਨ ਜਿਹੜੇ ਹੈਗੇ ਮੇਰੇ ਵਰਗੇ ਉਹ ਹੈ ਨੀਚ ਉਹ ਨੀਚਾਂ ਦੇ ਜਿਹੜੇ ਚੇਤੇ ਨੀਚਾਂ ਦੇ ਚੇਤ ਜਾਂ ਮਨ ਦੇ ਵਿੱਚ ਚੇਤ ਮੋ ਵਹੁ ਮਾਨ ਮਦਾਦਕ ਧਾਰੇ ਮੋ ਕਹੀਏ ਇਹ ਵਿੱਚ ਕਿਉਂਕਿ ਉਹ ਸਵਈਆ ਨਾ ਕੇਚਿਤ ਮੌਸਮ ਨੀਚਨ ਕੇਚਿਤ ਚੇਤ ਮੋ ਵਹੁ ਮਾਨ ਮਦਾਦਕ ਧਾਰੇ ਇੱਦਾਂ ਵਿਸ਼ਰਾਮ ਲੱਗ ਜਾਂਦਾ ਪਰ ਵਿਦਵਾਨਾਂ ਨੇ ਵਿਸ਼ਰਾਮ ਇੱਥੇ ਲਾਇਆ ਕੇਚਿਤ ਮੌਸਮ ਨੀਚਨ ਕੇਚਿਤ ਅਤੇ ਮੋਹ ਪਾਠ ਜਿਹੜਾ ਅੱਗੇ ਕੀਤਾ ਮੋਹ ਦਾ ਅਰਥ ਹੁੰਦਾ ਵਿੱਚ ਮਾਮੇ ਕਨੋੜਾ ਚਿੱਤ ਮੋਹ ਦਾ ਪਾਠ ਇਕੱਠਾ ਆ ਨਿਰਮ ਵਾਲੇ ਮਹਾਂਪੁਰਸ਼ ਕਰਾਉਂਦੇ ਚਿੱਤ ਮੋਹ ਭਾਵ ਚਿੱਤ ਮੋਹ ਚਿੱਤ ਦੇ ਵਿੱਚ ਇੱਦਾਂ ਹੀ ਸਹੀ ਦਾ ਤੁਸੀਂ ਕੇ ਚਿੱਤ ਮੌਸਮ ਨੀਚਣ ਕੇ ਚਿੱਤ ਮੋਹ ਕਈ ਕਈ ਕਹਿੰਦੇ ਜਿਹੜੇ ਮੌਸਮ ਮੇਰੇ ਸਾਮ ਨੀਚ ਉਹ ਨੀਚਾਂ ਦੇ ਚਿੱਤ ਮੋਹ ਕਹੀਏ ਚਿੱਤ ਦੇ ਵਿੱਚ ਵਹੁ ਮਾਨ ਮਦਾਦਕ ਤਾਰੇ ਵਹੁ ਕਹੀਏ ਉਹ ਜਿਹੜਾ ਵੇਦਾਂ ਦਾ ਗਿਆਨ ਹੈ ਨਾ ਮਹਾਂ ਸ੍ਰੇਸ਼ਟ ਉਹ ਤਾਂ ਸਗੋਂ ਮਾਣ ਹੰਕਾਰ ਵੀ ਮੇਰੇ ਵਰਗਾ ਕੋਈ ਪੜ੍ਹਿਆ ਕੋਈ ਨਹੀਂ, ਮੈਂ ਤਾਂ ਪੰਡਿਤ ਵਿਦਵਾਨ ਹਾਂ, ਅਤੇ ਮਾਦ ਹੰਕਾਰ ਈਰਖਾ ਵੀ ਮੈਂ ਕਿਉਂ ਲਾਗੇ ਨਹੀਂ ਲੱਗਣ ਦੇਣਾ, ਮੈਂ ਐਸਾ ਹਾਂ ਵੈਸਾ ਹਾਂ, ਈਰਖਾ ਰਾਗ ਦਵੈਸ਼ ਮੋਹ ਆਦਿਕ ਧਾਰੇ ਕਹੀਏ ਧਾਰਨ ਕਰ ਦਿੰਦਾ ਹੈ, ਧਾਰਨ ਕਰ ਲੈਂਦਾ ਹੈ। ਉਹ ਗਿਆਨ ਕਈਆਂ ਦੇ ਜਿਹੜੇ ਮੂਰਖ ਲੋਕ ਆ, ਨੀਚ ਲੋਕ ਆ, ਉਹਨਾਂ ਨੂੰ ਮਾਣ ਹੰ ਜਿਹੜਾ ਮਾਣ ਹੰਕਾਰ ਲੋਭ ਨਿੰਦਾ ਜਿਹੜੀ ਆ ਉਹ ਧਾਰੇ ਧਾਰਨ ਕਰ ਲੈਂਦਾ ਹੈ। ਅਸਲ ਵਿੱਚ ਗਿਆਨ ਪਾ ਕੇ ਅਤੇ ਭਲਾ ਕਰਨਾ ਚਾਹੀਦਾ ਸੀ, ਅੰਮ੍ਰਿਤ ਪੀ ਕੇ ਬਚਣਾ ਜਿਉਂਦੇ ਹੋਣਾ ਚਾਹੀਦਾ, ਜੋ ਅੰਮ੍ਰਿਤ ਪੀ ਕੇ ਮਰੇ ਉਹ ਕਦੇ ਜਿਉਂਦਾ ਹੋ ਹੀ ਨਹੀਂ ਸਕਦਾ। ਇਹ ਵੇਦਾਂ ਦਾ ਗਿਆਨ ਅੰਮ੍ਰਿਤ ਆ ਉਹ ਸੁਜਾਨਣ ਪੁਰਸ਼ਾਂ ਵਾਸਤੇ, ਅਤੇ ਜਿਹੜੇ ਸਾਡੇ ਵਰਗੀ ਨੀਚ ਉਹਨਾਂ ਵਾਸਤੇ ਉਹ ਕੀ ਨਰਕ ਹੀ ਆ ਆਪਣਾ ਜ਼ਹਿਰ ਹੀ ਆ। ਸੂਨ ਯਥਾ ਮਠ ਸਾਧਨ ਕੋ ਅਤ, ਸੂਨ ਨਾਮ ਹੁੰਦਾ ਖਾਲੀ ਦਾ, ਠੀਕ ਹੈ ਜੀ। ਸੂਨ ਵੀ ਕਹਿੰਦੇ ਆ ਜਥਾ, ਯਥਾ ਦਾ ਅਰਥ ਲਵਣਾ ਜਿਸ ਤਰ੍ਹਾਂ, ਜਥਾ ਯਸ ਜਿਸ ਤਰ੍ਹਾਂ ਜਾਂ ਜੈਸੇ, ਜਿਸ ਤਰ੍ਹਾਂ ਜੈਸ ਜੈਸੇ ਜਾਂ ਜਿਸ ਤਰ੍ਹਾਂ, ਜਿਹੜਾ ਸੂਨ, ਸੂਨ ਨਾਮ ਹੁੰਦਾ ਸੁਣਿਆ ਸੱਖਣਾ ਖਾਲੀ, ਵੀ ਜੰਗਲਾਂ ਵਿੱਚ ਹੁਣ ਖਾਲੀ ਹੁੰਦੇ ਨਾ, ਖਾਲੀ ਸਥਾਨ ਹੁੰਦੇ ਆ, ਜਾਂ ਵੀ ਜਿਸ ਤਰ੍ਹਾਂ ਸੂਨ ਖਾਲੀ ਦਾ ਮੱਠ ਮਕਾਨ ਆ, ਉਹ ਸਾਧਨ ਕੋਤ, ਸਾਧੂ ਜਿਹੜੇ ਸੰਤ ਮਹਾਂਪੁਰਸ਼ ਆ, ਸਾਧ ਸੰਤ ਸਾਧੂ ਜਨ ਆ, ਸ਼ਾਂਤ ਸੁਭਾਅ ਵਾਲੇ ਆ, ਉਹ ਸਾਧੂ ਜਨਾਂ ਦੇ ਵਾਸਤੇ ਦੇ ਕਹਿੰਦੇ ਆਤ ਆਤ ਸ਼ੈ ਕਰਕੇ ਬਹੁਤ ਬਹੁਤ ਚੰਗਾ ਆ। ਸਾਧੂਆਂ ਨੂੰ ਖਾਲੀ ਕਮਰਾ ਜਿਹੜਾ ਨਾ, ਖਾਲੀ ਜਿਹੜੀ ਥਾਂ ਆ, ਖਾਲੀ ਥਾਵਾਂ ਦੇ ਉੱਤੇ ਖਾਲੀ ਮਕਾਨ ਆ, ਇਕੱਲਾ ਮਕਾਨ ਆ, ਉਹ ਤਾਂ ਕਹਿੰਦੇ ਆਤਸ਼ਾਹ ਕਰਕੇ ਬਹੁਤ ਕਿੱਦਾਂ ਵਾ ਮਹਾਨ ਹੈ, ਕਿੱਦਾਂ ਮੋਹ ਕੋ ਸਾਧਨ ਦੋ ਪਰ ਹਾਰੇ, ਮੁਕਤੀ ਦਾ ਸਾਧਨ ਹੀ ਆ, ਆਤਸ਼ ਕਰਕੇ ਮੁਕਤੀ ਦਾ ਸਾਧਨ ਆ, ਅਤੇ ਜਿਹੜੇ ਦੋਸ਼ ਆ ਉਹ ਦੋਸ਼ਾਂ ਨੂੰ ਪਰ ਹਾਰੇ ਕਹੀਏ ਹਾਰ ਸ਼ੇਸ਼ ਕਰਕੇ ਹਾਰੇ ਨਾਸ ਕਰਨ ਵਾਲਾ, ਦੋਸ਼ਾਂ ਨੂੰ ਨਾਸ ਕਰਨ ਵਾਲਾ। ਆਓ ਸੰਤ ਸਾਧੂ ਉਸ ਸਥਾਨ 'ਤੇ ਬੈਠ ਕੇ ਕੱਲ ਖਾਲੀ ਥਾਂ 'ਤੇ ਬੰਦਗੀ ਕਰਦੇ ਆ, ਅਤੇ ਬੰਦਗੀ ਕਰਕੇ ਕਰਨੇ ਕਰਕੇ ਮੁਕਤੀ ਦੇ ਉਹ ਜਿਹੜੇ ਆ ਉਹ ਕਮਰਾ ਮੁਕਤੀ ਦਾ ਉਹਨਾਂ ਸਾਧਨ ਆ, ਉਹ ਮੁਕਤੀ ਨੂੰ ਪ੍ਰਾਪਤ ਕਰਦੇ ਆ, ਦੋਸ਼ ਔਗਣਾ ਉਹਨਾਂ ਨੂੰ ਨਾਸ ਕਰਦੇ ਉਹ ਮਕਾਨ ਵਿੱਚ ਬੈ ਇਕੱਲੇ। ਅਤੇ ਹੁਣ ਅੱਗੇ ਦੱਸਦੇ ਆ ਜਿਹੜੇ ਸਾਡੇ ਵਰਗੇ ਨਾ ਵਿਕਾਰੀ ਲੋਕ, ਉਹਨਾਂ ਦੀ ਹਾਲਤ ਦੱਸਦੇ। ਸੋ ਹਮ ਸੇ ਮਦ ਨਾਂਤਰ ਕੋ ਅਤ ਕਾਮ, ਉਹ ਸੋ ਕਹੀਏ ਪਰ ਕਹਿੰਦੇ ਉਹ ਸੋ ਦਾ ਅਰਥ ਉਹ ਜਿਹੜਾ ਮਕਾਨ ਆ ਨਾ, ਕਹਿੰਦੇ ਹਮਸੇ, ਹਮਸੇ ਕਹੀਏ ਮੇਰੇ ਵਰਗੇ, ਸੇ ਦਾ ਅਰਥ ਹੁੰਦਾ ਵਰਗੇ, ਮੇਰੇ ਵਰਗੇ ਜਾਂ ਮੇਰੇ ਸਮਾਨ, ਮਦ ਨਾਮ ਕਾਮ ਦਾ, ਮਦਨ ਨਾਮ ਕਾਮ ਦਾ, ਅਤੇ ਅੰਤਰ ਮਦਨ ਅੰਤਰ ਕਾਮ ਦੇ ਵਿੱਚ, ਭਾਵ ਕਹਿੰਦੇ ਮੇਰੇ ਵਰਗੇ ਜਿਹੜੇ ਕਾਮ ਵਿੱਚ ਆ ਨਾ ਫਸੇ ਹੋਏ, ਭਾਵ ਕਾਮੀ ਪੁਰਸ਼, ਉਹ ਕਾਮੀ ਪੁਰਸ਼ਾਂ ਕੋ ਦਾ ਅਰਥ ਨੂੰ, ਕਾਮੀ ਪੁਰਸ਼ਾਂ ਨੂੰ ਜਾਂ ਕਾਮੀ ਪੁਰਸ਼ਾਂ ਲਈ ਦੇ ਆਤਸ਼ਾਹ ਕਰਕੇ ਕਾਮ, ਕਾਮ ਕਾਮ ਦਾ ਹੀ ਉਹ ਕੋ ਕਾਰਨ ਬਾਮ ਸੰਵਾਰੇ, ਕਾਮ ਦਾ ਕੋ ਦੱਸ ਦਾ, ਕਾਮ ਦਾ ਹੀ ਕਾਰਨ ਆ ਇਕੱਲਾ ਕਮਰਾ, ਅਤੇ ਜਿੱਥੇ ਬੈਠ ਕੇ ਉਹ ਕਾਮੀ ਪੁਰਸ਼ ਕੀ ਕਰਦੇ ਬਾਮ ਗਏ ਇਸਤਰੀ ਨੂੰ ਸੰਵਾਰੇ ਕਹੀਏ ਸੰਵਾਰਦੇ ਯਾਦ ਕਰਦੇ, ਕਈਆਂ ਨੇ ਪਾਠ ਸਵਾਰੇ ਕੀਤਾ, ਸਵਾਰੇ ਪਾਠ ਨਹੀਂ ਹੈ, ਸਵਾਰੇ ਪਾਠ ਹੀ ਹੈ, ਚਲੋ ਦੂਸਰਾ ਲਾ ਲਓ, ਬਾਮ ਸਵਾਰੇ ਵੀ ਇਸਤਰੀ ਇੱਥੇ ਲਿਆ, ਇਸਤਰੀ ਨਾਲ ਸਵਾਰ ਕੇ ਬਣਾ ਸਵਾਰ ਕੇ ਸੰਬੰਧ ਕਰਦੇ ਵੀ ਇਕੱਲੇ ਜਾਂ ਕੋਈ ਵੇਖ ਨਹੀਂ ਰਿਹਾ, ਇਸ ਤਰ੍ਹਾਂ ਪਰ ਨਾਰੀ ਸਿਵ ਘਾਲ ਲਿਆ ਧੰਦਾਰੀ ਉਹ ਵੀ ਬਿਰਤੀ ਰੱਖਦੇ ਹਾਂ। ਦੇਖੋ ਮਕਾਨ ਉਹੀ ਆ ਅਤੇ ਜੀਵ ਵੀ ਉਹੀ ਆ, ਬਿਰਤੀ ਵੱਖੋ ਵੱਖਰੀ ਆ, ਸੰਤਾਂ ਦੀ ਬਿਰਤੀ ਇਹੋ ਜਿਹੀ ਆ ਵੀ ਇਕੱਲੇ ਰਿਸ਼ ਭਗਤ ਬੰਦਗੀ ਕਰ ਲਈਏ, ਦੋਸ਼ ਛੱਡੀਏ, ਅਤੇ ਇਕੱਲਾ ਬੰਦਾ ਤਾਂ ਵੇਖੋ ਕਾਮ ਦੀ ਚਿਤਵਨੀ ਕਰਦਾ ਰਹਿੰਦਾ, ਇਸਤਰੀਆਂ ਚੇਤੇ ਕਰਦਾ ਰਹਿੰਦਾ, ਅਤੇ ਸ਼ੈਤਾਨ ਦਾ ਘਰ ਹੁੰਦਾ ਕਮਰਾ, ਉਹੀ ਕਾਮ ਦਾ ਕਾਰਨ ਹੁੰਦਾ ਵਾ ਕਾਮੀ ਪੁਰਸ਼ਾਂ ਨੂੰ, ਜਿਹੜੇ ਮਦਨਾਂਤਰ ਕਾਮ ਕਰਕੇ ਅੰਤਰ ਗਏ ਦੁਖੀ, ਠੀਕ ਹੈ ਜੀ। ਕਾਮੀ ਪੁਰਸ਼ ਕਬਿੱਤ ਪੁੰਨਣ ਕੇ ਵਸ ਵਸਤੇ ਸੋ ਭੋਗ ਚਿਰ ਵਸਤੇ, ਵਸਤੇ ਦਾ ਜਿਹੜਾ ਅਰਥ ਆ ਉਹ ਵਸਦੇ ਅਰਥ ਆ, ਅਤੇ ਜਿਹੜਾ ਪਹਿਲਾ ਪਾਠ ਨਾ ਉਹਨਾਂ ਨੂੰ ਕਿ ਵਾਸਤੇ ਇਹ ਅੱਡ ਅੱਡ ਕਰਨਾ ਕਈ ਪਾਠ ਇਕੱਠਾ ਲਿਖਿਆ ਵਾ ਫਿਰ ਉਹਦਾ ਅਰਥ ਵੀ ਹੋ ਜਾਂਦਾ ਵੀ ਵਸਦੇ ਪਾਠ ਇੱਕ ਸ਼ਬਦ ਹੁੰਦਾ ਇਕੱਠਾ ਇੱਕ ਹੁੰਦਾ ਵਸ ਕਰਕੇ ਇਹ 'ਚ ਬੜਾ ਫਰਕ ਆ ਇਸ ਕਰਕੇ ਇਹ ਇਸ ਤਰ੍ਹਾਂ ਅਰਥ ਲਾਉਣਾ ਵਾ ਵਸ ਪੁੰਨਣ ਕੇ ਵਸਦੇ ਸੋ ਭੋਗ ਚਿਰ ਵਸਦੇ ਅਰਥ ਪੁੰਨ 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 ਕਰਮ ਅਤੇ ਪੁੰਨ ਕਰਮ ਪਹਿਲਾਂ ਜਾਂ ਹੁਣ ਕੀਤੇ ਪੂਰਬਲੇ ਪੁੰਨ ਕਰਮਾਂ ਦੇ ਵਸ ਕਰਕੇ ਜਾਂ ਹੁਣ ਦੇ ਪੁੰਨ ਕਰਮਾਂ ਦੇ ਵਸ ਕਰਕੇ ਵਸ ਦਾ ਅਰਥ ਵਸ ਅਤੇ ਇਹਦਾ ਅਰਥ ਕਰਕੇ ਪੁੰਨ ਕਰਮਾਂ ਦੇ ਵਸ ਕਰਕੇ ਉਹ ਭੋਗ ਰੂਪੇ ਜਿਹੜੇ ਪਦਾਰਥ ਹੈ ਉਹ ਲੰਬੇ ਸਮੇਂ ਤੱਕ ਉਸ ਦੇ ਕੋਲ ਵਸਦੇ ਹਨ ਉਹਨਾਂ ਪੁੰਨ ਕਰਮਾਂ ਦੇ ਵਸ ਕਰਕੇ ਜਿਹੜੇ ਪੁੰਨ ਕਰਮ ਕੀਤੇ ਆ ਉਹਨਾਂ ਪੁੰਨਾਂ ਕਰਮਾਂ ਦੇ ਵਸ ਕਰਕੇ ਉਹ ਜਿਹੜੇ ਭੋਗ ਰੂਪ ਪਦਾਰਥ ਆ ਭੋਗਣ ਵਾਲੇ ਪਦਾਰਥ ਜਿਹਨਾਂ ਪਦਾਰਥ ਭੋਗਦੇ ਹਾਂ ਜਿੱਦਾਂ ਜੋ ਵੀ ਸਾਡੇ ਘਰ ਸਮਾਨ ਆ ਇਹ ਪਦਾਰਥ ਇਹਨਾਂ ਨੂੰ ਭੋਗਦੇ ਆਪਾਂ ਮਾਣਦੇ ਨਾ ਇਹਨਾਂ ਦਾ ਆਨੰਦ ਭੋਗ ਰੂਪ ਪਦਾਰਥ ਲੰਬੇ ਸਮੇਂ ਤੱਕ ਪੋਸੇ ਦੇ ਕੋਲ ਵਸਦੇ ਹਨ ਪੁੰਨਣ ਕੇ ਵਸ ਪੁੰਨਾਂ ਦੇ ਵਸ 'ਤੇ ਕਹੀਏ ਕਰਕੇ ਸੋ ਕਹੀਏ ਉਹ ਜਿਹੜੇ ਭੋਗ ਆ ਭੋਗ ਰੂਪੀ ਪਦਾਰਥ ਆ ਉਹ ਚਿਰ ਕਹੀਏ ਚਿਰ ਲੰਬੇ ਸਮੇਂ ਤੱਕ ਵਸਦੇ ਕਹੀਏ ਵਸਦੇ ਆ ਨਮਿਤ ਨਸੇ ਨਸਤੇ ਮਾਰੀ ਯਾਦ ਆਦਿ ਦਿਨ ਮੈਂ ਨਮਿਤ ਦਾ ਅਰਥ ਕਾਰਨ ਪਰ ਉਹ ਭੋਗਾਂ ਦੇ ਜਿਹੜੇ ਨਮਿਤ ਕਾਰਨ ਹੈ ਜਿਨ੍ਹਾਂ ਜਿੰਨਾ ਕਾਰਨਾਂ ਕਰਕੇ ਸਾਨੂੰ ਪਦਾਰਥ ਮਿਲੇ ਆ ਠੀਕ ਆ ਸਾਨੂੰ ਸਾਧਨ ਮਿਲੇ ਜਿਹੜੇ ਪੁੰਨਾਂ ਕਾਰਨ ਕੇ ਉਹ ਕਾਰਨ ਜਦੋਂ ਨਸੇ ਕਹੀਏ ਕਹਿੰਦੇ ਨਾਸ ਹੋ ਜਾਂਦੇ ਨਸੇ ਦਾ ਅਰਥ ਨਾਸ ਹੋ ਜਾਂਦੇ ਨਮਿਤ ਨਸੇ ਨਸ ਤੇ ਇਸ ਕਰਕੇ ਜਿਹੜਾ ਨਸ ਤੇ ਦੂਸਰਾ ਪਾਠ ਹੈ ਉਹਨੂੰ ਵੀ ਅੱਡ ਕਰਨਾ ਨਸ ਤੇ ਨਮਿਤ ਨਸੇ ਨਸ ਤੇ ਭਾਵ ਨਮਿਤ ਕਾਰਨ ਜਿਹੜੇ ਕਾਰਨ ਆ ਪਦਾਰਥ ਭੋਗਾਂ ਦੇ ਕਾਰਨਾਂ ਦੇ ਨਾਸ ਹੋ ਜਾਂਦੇ ਆ ਉਹ ਨਾਸ ਹੋਣ ਦੇ ਤੇ ਕਈ ਕਰਕੇ ਨਮਿਤ ਭੋਗਾਂ ਦੇ ਕਾਰਨ ਨਸ ਕੇ ਨਾਸ ਹੋਣ ਦੇ ਕਰਕੇ ਅਤੇ ਜਿਹੜੇ ਭੋਗ ਆ ਉਹ ਵੀ ਨਸੇ ਗਈਏ ਨਾਸ ਹੋ ਜਾਂਦੇ ਜਦੋਂ ਕਾਰਨ ਹੀ ਖਤਮ ਹੋ ਗਿਆ ਕਾਰਨ ਦੇ ਆਪਣੇ ਆਪ ਹੀ ਨਹੀਂ ਰਹਿਣਾ ਠੀਕ ਨੇ ਅਤੇ ਜਿਹੜੇ ਪੁੰਨ ਕਰਮ ਹੈ ਉਹ ਕਾਰਨ ਸਾਡਾ ਉਹਨਾਂ ਕਰਕੇ ਪਦਾਰਥ ਮਿਲੇ ਆ ਜਦੋਂ ਉਹ ਪੁੰਨ ਕਰਮ ਖਤਮ ਹੋ ਜਾਂਦੇ ਆ ਅਤੇ ਫਿਰ ਸਾਡੇ ਪਦਾਰਥ ਵੀ ਖਤਮ ਹੋ ਜਾਂਦੇ ਆ ਜੀਵਨ ਵਿੱਚ ਹੁੰਦਾ ਨਾ ਕਹਿੰਦੇ ਉਹ ਬੜੀ ਇਹਦਾ ਜੀ ਬੜੀ ਚੜ੍ਹਦੀ ਕਲਾ ਹੁੰਦੀ ਬਸ ਸਤਿਆ ਨਾਸ ਹੋ ਗਿਆ ਕੱਖ ਨਹੀਂ ਰਹਿ ਗਿਆ ਮਤਲਬ ਉਹਦੇ ਪੁੰਨ ਰੂਪੀ ਜਿਹੜੇ ਕਾਰਨ ਉਹ ਨਾਸ ਹੋ ਗਏ ਆ ਅਤੇ ਹੁਣ ਬਤਾਉਣਾ ਵੀ ਕੀ ਆ ਸੋ ਨਮਿਤ ਹੁੰਦਾ ਕਾਰਨ ਉਹ ਕਾਰਨ ਕੀ ਹੈ ਪੁੰਨ ਹੀ ਆ ਸਾਡੇ ਪਦਾਰਥਾਂ ਦੇ ਜਿਹੜੇ ਭੋਗ ਪਦਾਰਥ ਆ ਉਹ ਸਾਡੇ ਕਾਰਨ ਹੀ ਹੈ ਨਾ ਪੁੰਨ ਹੀ ਸਾਡੇ ਕਾਰਨ ਆ ਅਤੇ ਉਹ ਭਾਵ ਨਮਿਤ ਤੋਂ ਅਰਥ ਲਾ ਲਓ ਕਾਰਨ ਭਾਵ ਪੁੰਨ ਕਰਮ ਜਿਹੜੇ ਕਾਰਨ ਆ ਉਹ ਨਾਸ ਗਏ ਨਾਸ ਹੋਣ ਦੇ ਤੇ ਕਹੀਏ ਕਰਕੇ ਜਿਹੜੇ ਭੋਗ ਆ ਉਹ ਵੀ ਨਸ਼ੇ ਕਹੀਏ ਨਾਸ ਹੋ ਜਾਂਦੇ ਆ ਮਰਿਆਦ ਆਦਿ ਦਿਨ ਮੈਂ ਇੱਥੇ ਮਰਿਆਦ ਪਾਠ ਲਿਖਿਆ ਗਲਤ ਆ ਮਰਿਆਦ ਪਾਠ ਕਰਨਾ ਅਤੇ ਇਹ ਜਿਹੜੀ ਕਹਿੰਦੇ ਮਰਿਆਦ ਮਰਿਆਦਾ ਵਾ ਇਹ ਆਦਿ ਦਿਨ ਮੈਂ ਆਦਿ ਤੋਂ ਮੁੱਢ ਤੋਂ ਹੀ ਮੁੱਢ ਦੇ ਦਿਨ ਦੇ ਵਿੱਚ ਹੀ ਆ ਭਾਵ ਆਦਿ ਦਿਨ ਤੋਂ ਹੀ ਤੁਰੀ ਆਉਂਦੀ ਆ ਮੁੱਢ ਤੋਂ ਹੀ ਤੁਰੀ ਆਦਿ ਦਾ ਅਰਥ ਮੁੱਢ ਤੋਂ ਹੀ ਮੁੱਢ ਦਿਨ ਤੋਂ ਹੀ ਤੁਰੀ ਆਉਂਦੀ ਜਿਉਂ ਇਹ ਸੰਸਾਰ ਚੱਲਿਆ ਦਿਨ ਬਣਿਆ ਕੌਣ ਭੇਦ ਭੋਗਣ ਕੇ ਭੇਦ ਮੈਂ ਨਾ ਤਜੇ ਜਾਨ ਕਹਿੰਦੇ ਆ ਵੀ ਜਿਹੜੇ ਭੋਗ ਆ ਭੋਗਣ ਕੇ ਭੋਗਾਂ ਦੇ ਮੋਹ ਦਾ ਭੋਗਾਂ ਦੇ ਮੋਹ ਹੀ ਆ ਨਾ ਹਾਂਜੀ ਭੋਗਾਂ ਦੇ ਮੋਹ ਦਾ ਤਿਆਗ ਕਰਨ ਦਾ ਕੀ ਭੇਦ ਹੈ ਜੋ ਪੁਰਸ਼ ਇਹਨਾਂ ਨੂੰ ਤਿਆਗਦਾ ਨਹੀਂ ਆ ਭੋਗਾਂ ਦੇ ਮੋਹ ਦਾ ਤਿਆਗ ਮੋਹ ਦਾ ਜਿਹੜਾ ਭੋਗਾਂ ਦੇ ਮੋਹ ਕਰਦੇ ਉਹ ਮੋਹ ਦਾ ਤਿਆਗ ਕਰਨ ਦਾ ਕੀ ਭੇਦ ਆ ਤਿਆਗ ਕਰਨ ਦਾ ਕੀ ਭੇਦ ਆ ਕਿ ਜੋ ਪੁਰਸ਼ ਇਹਨਾਂ ਨੂੰ ਤਿਆਗਦਾ ਨਹੀਂ ਹੈ ਕਹਿੰਦੇ ਵੀ ਇਹਨਾਂ ਉਹਨਾਂ ਭੋਗਣ ਵਾਲੇ ਭੁਗਤਾ ਕਹਿੰਦੇ ਉਹ ਭੁਗਤਾਂ ਦਾ ਵੇਖੋ ਜਾਂ ਤਾਂ ਉਹ ਨਹੀਂ ਰਹਿੰਦੇ ਫਿਰ ਜਾਂ ਭੋਗ ਨਹੀਂ ਰਹਿੰਦੇ ਇੱਕ ਦਿਨ ਤਾਂ ਇੱਕ ਚੀਜ਼ ਜਾਣੀ ਕੌਣ ਭੇਦ ਭੋਗਣ ਕੇ ਭੇਦ ਮੈਂ ਕੌਣ ਕਿ ਕਿਹੜਾ ਭੇਦ ਆ ਭੋਗਾਂ ਦੇ ਭੇਦ ਵਿੱਚ ਨਾ ਤਾਂ ਜੀ ਜਾਣ
ਕਿ ਜਿਹੜਾ ਜਾਣਿਆ ਵੇਖੋ ਤਜੇ ਛੱਡਦਾ ਨਹੀਂ ਹੈ, ਇਹਨਾਂ ਨੂੰ ਤਿਆਗਦਾ ਨਹੀਂ ਹੈ। ਇਹ ਨਹੀਂ ਸਮਝਦਾ ਵੀ ਇੱਕ ਦਿਨ ਤਾਂ ਮੇਰੇ ਕੋਲ ਜਾਣਾ ਹੀ ਹੈ, ਫੜ ਫੜ ਪੈਂਦਾ ਇਹਨਾਂ ਨੂੰ। ਇਹ ਕੁਭ ਯੋਗ ਤੋਂ ਅਵਸ਼ ਹੋ ਤੇ ਇਹਨਾਂ ਮੈਂ ਕਹੀਏ, ਕਹਿੰਦੇ ਇਹਨਾਂ ਵਿੱਚੋਂ ਭਾਵ ਜਾਂ ਦੇ ਭੁਗਤਾ ਜਾਂ ਕਹੀਏ ਭੋਗ, ਭਾਵ ਜਾਂ ਪਦਾਰਥ ਅਤੇ ਜਾਂ ਪਦਾਰਥ ਨੂੰ ਭੋਗਣ ਵਾਲਾ, ਇਹਨਾਂ ਦੋਨਾਂ ਦੇ ਵਿੱਚੋਂ ਹੀ ਏਕ ਕੋ ਇੱਕ ਦਾ ਤਾਂ ਵਿਯੋਗ ਵਿਛੋੜਾ ਅਤੇ ਅਵਸ਼ ਜ਼ਰੂਰ ਹੋ ਗਈਏ ਹੁੰਦਾ ਹੀ। ਇਹਨਾਂ ਵਿੱਚੋਂ ਇੱਕ ਦਾ ਵਿਛੋੜਾ ਤਾਂ ਹੋਣਾ ਹੀ ਹੋਣਾ ਵਾ, ਪਰ ਲਬ ਦੇ ਅਨੁਸਾਰ ਜਾਂ ਦੇ ਭੋਗ ਖਤਮ ਹੋ ਜਾਣਗੇ। ਪਦਾਰਥ ਜਿਹੜੇ ਪੁੰਨ ਕਰਮ ਕੀਤੇ ਆ, ਠੀਕ ਨਹੀਂ, ਉਹ ਪੁੰਨ ਕਰਮ ਖਤਮ ਹੋ ਜਾਣਗੇ, ਕਾਰਨ ਖਤਮ ਹੋ ਗਿਆ ਤਾਂ ਭੋਗ ਆਪੇ ਖਤਮ ਹੋ ਗਏ, ਜਾਂ ਦੇ ਭੋਗ ਰਹਿ ਜਾਣਗੇ ਤਾਂ ਸਰੀਰ ਖਤਮ ਹੋ ਜੂਗਾ। ਇੱਕ ਦਾ ਤਾਂ ਕਹਿੰਦੇ ਵੀ ਅਵਸ਼ ਜਿਹੜਾ ਨਾ ਉਹ ਅੰਤ ਹੀ ਹੋਣਾ, ਇਹ ਮਰਿਆਦਾ ਸ੍ਰਿਸ਼ਟੀ ਦੇ ਆਦਿ ਦੇਣ ਤੋਂ ਹੀ ਪਰਮਾਤਮਾ ਰਚੀ ਆ। ਅਤੇ ਇਸੇ ਨੂੰ ਵਿਚਾਰ ਕਰਕੇ ਵੀ ਇਸ ਗੱਲ ਨੂੰ ਸਮਝ ਕਰਕੇ ਜਿਹੜੇ ਸ੍ਰੇਸ਼ਟ ਪੁਰਸ਼ ਆ, ਉੱਤਮ ਬਿਰਤੀ ਵਾਲੇ, ਉਹ ਪਦਾਰਥਾਂ ਨਾਲ ਮੋਹ ਨਹੀਂ ਕਰਦੇ ਸਗੋਂ ਨਿਰਮੋਹ ਰਹਿੰਦੇ ਆ। ਅਤੇ ਭਰਤਰੀ ਜੀ ਇਹ ਕਹਿ ਰਿਹਾ ਵੀ ਕੀ ਭੇਦ ਆ ਭੋਗਾਂ ਦੇ ਮੋਹ ਦੇ ਤਿਆਗ ਦੇ ਵਿੱਚ, ਕੀ ਭੇਦ ਆ ਭੋਗਾਂ ਦੇ ਮੋਹ ਦੇ ਤਿਆਗ ਵਿੱਚ, ਵੀ ਜਿਹੜਾ ਵੀ ਭੋਗਾਂ ਦਾ ਮੋਹ ਕਰਨਾ ਇਹਨੂੰ ਤਿਆਗ ਛੱਡਣ ਵਿੱਚ ਫਰਕ ਕੀ ਆ, ਇਹਨੂੰ ਛੱਡਣਾ ਯੋਗ ਆ ਕਿਉਂ ਕਿ ਵੀ ਜਿਹਦੇ ਜੋ ਪੁਰਸ਼ ਵੇਖੋ ਨਾ ਤਜੇ ਜਾਣ, ਜੋ ਛੱਡਦਾ ਨਹੀਂ ਨਾ ਪੁਰਸ਼ ਇਹਨਾਂ ਭੋਗਾਂ ਦਾ ਮੋਹ ਆ। ਅਤੇ ਵੇਖੋ ਉਹ ਗੱਲ ਯਾਦ ਰੱਖੇ ਵੀ ਇੱਕ ਦਾ ਵਿਛੋੜਾ ਅਤੇ ਅਵਸ਼ ਹੋਣਾ ਹੀ ਹੋਣਾ, ਜਾਂ ਤਾਂ ਭੁਗਤਾ ਭੋਗਣ ਵਾਲਾ ਪੁਰਸ਼ ਉਹ ਖਤਮ ਹੋ ਜੂਗਾ ਮਰ ਜੂਗਾ, ਨਹੀਂ ਤਾਂ ਜਿਹੜੇ ਪਦਾਰਥ ਆ ਅਤੇ ਉਹ ਖਤਮ ਹੋ ਜਾਣਗੇ। ਪਰ ਜਾਂ ਤਾਂ ਭੋਗਣ ਵਾਲਾ ਖਤਮ ਹੋ ਜੂਗਾ, ਪਦਾਰਥ ਪਏ ਰਹਿਣਗੇ ਉੱਥੇ, ਇਸ ਵੇਲੇ ਆਪਣੇ ਘਰਾਂ ਸਾਰੀਆਂ ਚੀਜ਼ਾਂ ਦੀ ਆਪਾਂ ਮਰ ਜਾਂਦੇ ਉਹ ਸਾਰੀਆਂ ਪਈਆਂ ਰਹਿੰਦੀਆਂ, ਬਣੇ ਰਹਿੰਦੇ ਨਾ ਪਦਾਰਥ। ਅਤੇ ਜਾਂ ਤਾਂ ਪਦਾਰਥ ਨਾਸ ਹੋ ਜਾਣ ਅਤੇ ਪੁਰਸ਼ ਜਿੰਦਾ ਰਹਿੰਦਾ, ਅਤੇ ਕਿਸੇ ਵੇਲੇ ਘਰ 'ਚ ਕੱਖ ਨਹੀਂ ਦੇ ਦਿੰਦਾ, ਬੰਦਾ ਜ਼ਿਆਦਾ ਤੁਰਿਆ ਫਿਰਦਾ ਗਲੀਆਂ 'ਚ ਇੱਧਰ ਉੱਧਰ। ਵੀ ਇਸ ਤਰ੍ਹਾਂ ਦਾ ਕਾਰਨ ਹੋ ਜਾਂਦਾ। ਅਤੇ ਜਦੋਂ ਪਦਾਰਥ ਪਰਮਾਤਮਾ ਦੀ ਪਰਾਲਬਧ ਜੋ ਸਾਨੂੰ ਬਖਸ਼ੀ, ਜੋ ਕਿਸਮ ਦੀ ਬਖਸ਼ੀ ਆ, ਅਤੇ ਉਹ ਪਰਾਲਬਧ ਖਤਮ ਹੋ ਜਾਂਦੀ ਆ, ਅਤੇ ਅਚਾਨਕ ਹੀ ਭੋਗ ਭੋਗ ਪਦਾਰਥ ਖਤਮ ਹੋ ਜਾਂਦੇ ਆ, ਫਿਰ ਬੰਦੇ ਦੀ ਕੀ ਹਾਲਤ ਹੁੰਦੀ ਉਹ ਦੱਸਣ ਲੱਗੇ ਆ। ਸੁਤੇ ਜਬ ਜਾਵੇ ਤਬ ਮਨ ਕੋ ਤਪਾਵੇ ਪਹਾਰੀ, ਕਹਿੰਦੇ ਜਦੋਂ ਜਬ ਵਾ ਜਦੋਂ ਸੋਤੇ ਕਹੀ ਆਪਣੇ ਆਪ ਸੋਤੇ ਸਿਰ ਦੀ ਇਹ ਭੋਗ ਜੇ ਜਾਂ ਚਲੇ ਜਾਂਦੇ ਖਤਮ ਹੋ ਜਾਂਦੇ ਨਾਸ ਹੋ ਜਾਂਦੇ ਆ, ਤਬ ਮਨ ਕੋ ਤਪਾਵੇ ਭਾਰੀ, ਤਦੋਂ ਕਹਿੰਦੇ ਇਹ ਜਿਹੜਾ ਭੋਗਦਾ ਭੋਗਣ ਵਾਲਾ ਸੀ ਪਦਾਰਥਾਂ ਨੂੰ ਪੁਰਸ਼ ਆ, ਉਸ ਨੂੰ ਬੜਾ ਭਾਰੀ ਦੁੱਖ ਦੇਣ ਦੇ। ਮਨ ਕੋ ਤਪਾਵੇ ਭਾਰੀ, ਭਾਵ ਉਹ ਆਪਣੇ ਮਨ ਨੂੰ ਬੜਾ ਤਪਾਉਂਦਾ ਦੁਖੀ ਹੁੰਦਾ, ਉਹ ਹੋ ਰਿਹਾ ਕੱਖ ਨਹੀਂ, ਜਾਂ ਉਹ ਜਦੋਂ ਚਲੇ ਜਾਂਦੇ ਛੱਡ ਕੇ ਤਿੰਨ ਛੱਡ ਦੇਣਾ। ਪਹਿਲਾਂ ਦੱਸਿਆ ਨਾ ਵੀ ਕੌਣ ਭੇਦ ਭੋਗਣ ਕੇ ਭੇਦ ਮੈਂ, ਇਹ ਭੋਗਾਂ ਦੇ ਜਿਹੜੇ ਛੱਡਣ ਵਿੱਚ ਕੀ ਭੇਦ ਆ, ਕਿਉਂ ਕਹਿੰਦੇ ਛੱਡਣ ਵਾਸਤੇ ਵੀ ਇਹੋ ਜਿਹੇ ਹੁੰਦੇ ਆ ਵੀ ਸੁਤੇ ਜਬ ਜਾ ਸੁਤੇ ਸਿੱਧ ਜਦੋਂ ਚਲੇ ਜਾਂਦੇ ਆ ਤਬ ਮਨ ਨੂੰ ਬੜਾ ਤਪਾਉਂਦੇ ਭਾਰੀ, ਪੁਰਸ਼ ਵੀ ਬੜਾ ਆਪਣੇ ਮਨ ਨੂੰ ਤਪਾਉਂਦਾ ਅਤੇ ਪਦਾਰਥ ਵੀ ਬੜਾ ਤਪਾਉਂਦੇ ਆ ਜਦੋਂ ਚਲੇ ਜਾਂਦੇ, ਬੰਦੇ ਨੂੰ ਬੜੀ ਅੱਗ ਲੱਗੀ ਰਹਿੰਦੀ। ਮੋਖੇ ਤਿੰਨੇ ਆਪ, ਕਹਿੰਦੇ ਜੇ ਆਪ ਤਿੰਨੇ ਕਹੀਏ ਉਹਨਾਂ ਪਦਾਰਥ ਨੂੰ ਮੋਖੇ ਕਹੀਏ, ਮੋਖੇ ਦਾ ਅਰਥ ਲਾਉਣਾ ਆ ਤਿਆਗ ਦੇ, ਜਦ ਭੁਗਤਾ ਪੁਰਸ਼ ਭੋਗਣ ਵਾਲਾ ਪੁਰਸ਼ ਇਹਨਾਂ ਭੋਗਾਂ ਨੂੰ ਆਪ ਹੀ ਤਿਆਗ ਦੇਵੇ, ਤਿੰਨ ਦਾ ਅਰਥ ਇਹਨਾਂ ਇਹਨਾਂ ਪਦਾਰਥਾਂ ਨੂੰ ਮੌਕੇ ਕਈ ਤਿਆਗ ਦੇਵੇ। ਤਾਪ ਮੌਕੇ ਤਿੰਨ ਖੇਨੇ ਮੈਂ, ਅਤੇ ਫਿਰ ਕੀ ਕਲਾ ਵਰਤਦੀ ਆ ਵੀ ਜਿਹੜੇ ਤਿੰਨੇ ਤਿੰਨੇ ਤਾਪ ਆ ਉਹ ਖੇਨ ਮੈਂ, ਤਿੰਨੇ ਤਾਪ ਹੀ ਕਹਿੰਦੇ ਇੱਕ ਖੇਨ ਵਿੱਚ ਹੀ ਜਿਹੜੇ ਜੀਵ ਨੂੰ ਮੌਕੇ ਕਹੀਏ ਤਿਆਗ ਦਿੰਦੇ ਛੱਡ ਦਿੰਦੇ। ਬੰਦਾ ਇਹਨੂੰ ਜਦੋਂ ਛੱਡ ਦਿੰਦਾ ਉਹ ਤਾਂ ਫਿਰ ਤਿੰਨੇ ਤਾਪ ਇਹਨੂੰ ਛੱਡ ਦਿੰਦੇ, ਕਿਉਂਕਿ ਤਾਪ ਸਾਰੇ ਇਹਦੇ ਕਰਕੇ ਹੁੰਦੇ। ਜਦੋਂ ਮਨ ਨੂੰ ਤਿੰਨ ਤਾਪ ਲੱਗ ਜਾਂਦੇ, ਮਨ ਦੁਖੀ, ਸਰੀਰ ਦੁਖੀ, ਬਾਣੀ ਵੀ ਦੁਖੀ ਰਹਿੰਦੀ ਹੈ ਕਿ ਹੈ ਕੱਖ ਨਹੀਂ, ਰੋਂਦੇ ਰਹੀਦਾ। ਮੌਕੇ ਤਿੰਨ ਆਪ ਜਦੋਂ ਤਿੰਨ ਇਹਨਾਂ ਭੋਗਾਂ ਨੂੰ ਮੌਕੇ ਲਈ ਤਿਆਗ ਦੇਵੇ, ਤਾਪ ਮੌਕੇ ਤਿੰਨ ਤਿੰਨ ਖੇਨੇ ਮੈਂ, ਤਿੰਨ ਖੇਨੇ ਮੈਂ ਖੇਨ ਦੇ ਵਿੱਚ ਹੀ ਕਹਿੰਦੇ ਤਿੰਨੇ ਤਾਪ ਮੌਕੇ ਜੀਵ ਨੂੰ ਅਤੇ ਮੌਕੇ ਲਈ ਤਿਆਗ ਦਿੰਦੇ ਛੱਡ ਦਿੰਦੇ।
ऐसे मोख प्राप्त बंदी विखे लखे मैं संबंधी हुण दसदे आ वी इहो जिहे वेखो जिहड़े मुक्ति दे विच इस तरह के भोग पदार्थ जो मोहक ही मुक्ति दे विच प्रतिबंधी प्रतिबंधी भाव रोक पाउण वाले रात कही है रोज रोज बंदी के रुकावट पाउण वाले नेता प्रति रोक पाउण वाले प्रतिबंधी का अर्थ इन्हां भी रुकावट वाले इन्हां ला लो तुसीं भी इस तरह के भोग जो मुक्ति विच रुकावट पाउण वाले आ विखे अर्थ विच प्रतिबंधी वे ऐसे मुख प्रतिबंधी विखे ते मुक्ति विच जो प्रतिबंधी रुकावट पाउण वाले आ लखे मैं संबंधी कहिंदे उन्हां भोगां नूं मैं अपना जिहड़ा संबंधी आ कि मेरे प्यारे आ मेरे नाल भला करन वाले आ कहिंदे लखे किए जाणिया होया उन्हां नूं मैं संबंधी जाणिया होया जिहड़े मेरी मुक्ति दे रस्ते विच रुकावटां पाउण वाले है ते दुश्मन ते संबंधी जाणिया होया को भागी बिन मैं जो रागी हो ते इन मैं इस करके अपने आप नूं बड़ा माड़ा कहिंदे पर श्री जी अथवा जो जो पढ़ेगा उही समझ लो अपने आप कह रहा कि मैं बिन मैं भाव मेथों बिना मेरे तो बिना होर कहिंदे को कोई कौन आ को भागी खोटे भागां वाला मंदे भागां वाला कौन खोटे भागां वाला बिन मैं मेरे बिना जो रागी हो तेन मैं जो इन मैं कही इन्हों दे विच रागी कही प्रेमी हो रहा तेन दे जो इन्हों विच रागी प्रेमी हो तो हुंदा हाँ ते खचत हो रहा तो भला की होन दिया भला तो कोई हो नहीं दिया सुख नुकसान ही सदा ज़्यादा हो दिया इस करके अपने नूं लाहन दा फटकार दा पौधे मेरे तो बिना कौन वडभागी जो इन्हों रागी प्रेमी हो रहा तो जो मुक्ति दे रस्ते तो दूर कर रहे हैं एवं भुलेखे विच ही पै के ਸਗੋਂ ਇਹਨਾਂ ਨੂੰ ਸੰਬੰਧੀ ਜਾਣੀ ਫਿਰਦੇ ਹਾਂ ਮਾਤ੍ਰਿਕ ਸਵਈਆ ਅੱਗੇ ਮਾਤ੍ਰਿਕ ਸਵਈਆ ਆ ਉਹ ਇੱਕ ਸਵਈਆ ਦੂਜਾ ਜਿਹੜਾ ਪੜ੍ਹਦੇ ਹਾਂ ਇਹ ਮਾਤ੍ਰਿਕ ਸਵਈਆ ਆਹੋ ਸਾਖੇ ਮੈਂ ਭੋਗ ਨਾ ਭੋਗੇ ਆਹੋ ਸਾਖੇ ਮੈਂ ਭੋਗ ਨਾ ਭੋਗੇ ਆਹੋ ਦਾ ਅਰਥ ਹੇ ਉਹ ਜਿੱਥੇ ਆਪਾਂ ਪੜ੍ਹੇ ਤੇ ਹਾਏ ਹੁੰਦਾ ਨਾ ਹਾਏ ਆਹੋ ਦਾ ਅਰਥ ਹਾਏ ਵੀ ਲਾਉਣਾ ਅਤੇ ਹੈ ਹੇ ਵੀ ਲਾਉਣਾ ਹੇ ਸਖੇ ਸਖੇ ਭਾ ਮਿੱਤਰ ਹੇ ਸਖੇ ਹੇ ਮਿੱਤਰ ਜਾਂ ਹਾਏ ਮਿੱਤਰ ਮੈਂ ਭੋਗ ਨਾ ਭੋਗੇ ਮੈਂ ਵੇਖੋ ਭੋਗ ਪਦਾਰਥ ਵਿਲਾਸ ਨਾ ਭੋਗੇ ਨਹੀਂ ਭੋਗੇ ਸਗੋਂ ਭੋਗੇ ਹੋ ਗਏ ਆਪ ਮੈਂ ਮੂਡ ਕਹਿੰਦੇ ਮਿੱਤਰ ਜਾਂ ਹਾਏ ਮਿੱਤਰ ਮੈਂ ਭੋਗ ਤਾਂ ਨਹੀਂ ਭੋਗੇ ਸਗੋਂ ਮੈਂ ਮੂਰਖ ਆਪ ਹੀ ਭੋਗਿਆ ਗਿਆ ਭੋਗਿਓ ਗਿਆ ਆਪ ਮੈਂ ਮੂਰ ਮੈਂ ਮੂਰਖ ਆਪ ਹੀ ਭੋਗਿਓ ਭੋਗਿਆ ਗਿਆ ਭਾਵ ਇਹ ਤਾਂ ਮੁੱਕਦੇ ਨਹੀਂ ਪਦਾਰਥ ਕੋਲ ਰਹਿੰਦੇ ਆਪਾਂ ਹੀ ਜੁਲ ਜਾਂਦੇ ਪਦਾਰਥ ਤਾਂ ਇੱਥੇ ਰਹਿੰਦੇ ਆ ਆਪਾਂ ਹੀ ਨਹੀਂ ਰਹਿੰਦੇ ਪਦਾਰਥ ਇੱਥੇ ਬਣੇ ਰਹਿੰਦੇ ਆ ਘਰ 'ਚ ਫਰਿੱਜਾਂ ਵੱਡਾ ਬੈੱਡ ਸਭ ਕੁਛ ਸਭ ਕੁਝ ਪਿਆ ਹੀ ਰਹਿੰਦਾ ਆਪਾਂ ਨਹੀਂ ਰਹਿੰਦੇ ਅਤੇ ਉਹ ਹੋਰ ਹੋਰ ਭੋਗਣ ਵਾਲੇ ਆਏਂਦੇ ਆਪਾਂ ਨਹੀਂ ਰਹਿੰਦੇ ਨਾ ਇਸ ਕਰਕੇ ਕਹਿੰਦੇ ਵੀ ਸੇ ਮਿੱਤਰ ਜਾਂ ਹਾਏ ਮਿੱਤਰ ਮੈਂ ਭੋਗ ਦੇ ਭੋਗੇ ਕੋਈ ਨਹੀਂ ਆ ਸਗੋਂ ਆਪ ਮੈਂ ਮੂਰਖ ਭੋਗਿਆ ਗਿਆ ਨਾ ਭੋਗਾਂ ਵਿੱਚ ਕ੍ਰਮ ਕ੍ਰਮ ਹਮਰ ਉਪਰਾ ਕਰਮ ਕਰਮ ਕ੍ਰਮ ਨੰਬਰ ਵਾਰ ਜਾਂ ਸਹਿਜੇ ਸਹਿਜੇ ਹੌਲੀ ਹੌਲੀ ਸਹਿਜੇ ਸਹਿਜੇ ਹੌਲੀ ਹੌਲੀ ਨੰਬਰ ਵਾਰ ਹਮਰੋ ਕਹੀਏ ਜਿਹੜਾ ਮੇਰਾ ਸਾਰਾ ਪਰਾਕਰਮ ਕਹੀਏ ਬਾਲਿਆ ਜੋਰ ਆ ਉਸ ਜੋਰ ਨੂੰ ਸਗਰੋ ਲੀਨੋ ਭੋਗੋ ਭੋਗ ਅਗੂੜ ਸਾਰੇ ਬਲ ਨੂੰ ਭੋਗ ਭੋਗਾਂ ਨੇ ਚੁੱਪ ਚਪੀਤਿਆਂ ਹੀ ਭੋਗ ਲਿਆ ਅਗੂੜ ਦਾ ਅਰਥ ਹੁੰਦਾ ਗੁਪਤ ਅਤੇ ਅਗੂੜ ਦਾ ਅਰਥ ਹੁੰਦਾ ਸਾਹਮਣੇ ਅਤੇ ਗੁਪਤ ਭਾਵ ਚੁੱਪ ਚਪਾਤਿਆਂ ਬਿਨਾਂ ਦੱਸੇ ਬੇਮਲੂਮੀ ਵਿੱਚ ਚੁੱਪ ਅਗੂੜ ਦਾ ਅਰਥ ਚੁੱਪ ਚਪੀਤੇ ਗੁਪਤੀ ਗੁਪਤੀ ਜਿਹੜੇ ਕਹਿੰਦੇ ਵੀ ਭੋਗ ਆ ਉਹ ਭੋਗੋਂ ਭੋਗ ਦਾ ਅਰਥ ਲਾਉਣਾ ਵਾ ਭੋਗਾਂ ਨੇ ਸਗਰੋ ਲੀਨੇ ਭੋਗੋਂ ਭੋਗ ਅਗੂੜ ਭੋਗ ਦਾ ਅਰਥ ਲਾਉਣਾ ਵਾ ਭੋਗ ਲਿਆ ਭੋਗ ਅਤੇ ਭੋਗ ਦਾ ਅਰਥ ਲਾਉਣਾ ਭੋਗਾਂ ਠੀਕ ਹੈ ਜੀ ਕ੍ਰਮ ਕ੍ਰਮ ਹਮਰੋ ਪਰਾ ਕ੍ਰਮ 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 ਪਏ ਹੌਲੀ ਹੌਲੀ ਨੰਬਰ ਵਾਰ ਧੀਰੇ ਧੀਰੇ ਸਹਿਜੇ ਸਹਿਜੇ ਹਮਰੋ ਪਰਾਕਰਮ ਮੇਰਾ ਜਿਹੜਾ ਕਹਿੰਦੇ ਸਾਰਾ ਬਾਲ ਸੀ
ਸਗਰੋਂ ਦਾ ਅਰਥ ਸਾਰਾ ਸਾਰਾ ਜਿਹੜਾ ਮੇਰਾ ਬਲ ਸੀ, ਲੀਨੇ ਭੋਗੋਂ ਭੋਗ ਅਗੂੜ, ਉਹ ਸਾਰਾ ਹੀ ਮੇਰਾ ਬਲ ਅਗੂੜ ਗਈ ਚੁੱਪ ਚੁਪੀ ਤੇ ਭੋਗ ਲਿਆ ਵਾ, ਭੋਗੋਂ ਕਹੀਏ ਭੋਗਾਂ ਨੇ, ਭੋਗਾਂ ਨੇ ਚੁੱਪ ਚੁਪੀ ਤੇ ਭੋਗ ਲਿਆ ਮੇਰਾ ਸਾਰਾ ਹੀ ਬਲ, ਕੱਖ ਨਹੀਂ ਮੇਰੇ ਭਲੇ ਰਹਿ ਗਿਆ। ਭੁਗਤਾ ਜਾਨ ਭੋਗ ਮੈਂ ਭੋਗੇ, ਮੈਂ ਕਹਿੰਦੇ ਅਸਲ ਵਿੱਚ ਗੱਲ ਤੇ ਇੱਦਾਂ ਸੀ ਵੀ ਕਲਾ ਤੇ ਚਲਾਕੀ ਤੇ ਮੇਰੀ ਇਹ ਸੀ ਵੀ ਮੈਂ ਆਪਣੇ ਆਪ ਨੂੰ ਭੋਗਾਂ ਨੂੰ ਭੋਗਣ ਵਾਲਾ ਜਾਣ ਕਰਕੇ ਭੋਗਿਆ ਸੀ। ਭੁਗਤਾ ਜਾਨ ਆਪਣੇ ਨੂੰ ਭੁਗਤਾ ਵੀ ਮੈਂ ਭੋਗਣ ਵਾਲਾ, ਭੋਗਣ ਵਾਲਾ ਜਾਣ ਕੇ ਭੋਗ ਮੈਂ ਭੋਗੇ ਤੇ ਭੋਗ ਪਦਾਰਥ ਜਿਹੜੇ ਮੈਂ ਭੋਗੇ, ਆਪਣੇ ਆਪ ਨੂੰ ਭੋਗਾਂ ਵਾਲਾ ਸਮਝ ਕੇ ਮੇਰਾ ਹੱਕ ਬਣਦਾ, ਉਲਟਾ ਭੋਗੇ ਭੋਗਿਓ ਮੋਹ, ਪਰ ਉਲਟੀ ਗੰਗਾ ਬਹਿ ਗਈ ਕਹਿੰਦੇ ਉਲਟਾ ਹੋਇਆ ਕੀ, ਭੋਗੇ ਭੋਗਿਓ ਮੋਹ, ਮੋਹ ਕਹੀਏ ਮੈਨੂੰ ਭੋਗੇ ਭੋਗਿਓ, ਭੋਗੇ ਕਹੀਏ ਭੋਗਾਂ ਨੇ ਭੋਗੇ, ਉਲਟਾ ਮੈਨੂੰ ਹੀ ਭੋਗਾਂ ਨੇ ਭੋਗ ਲਿਆ। ਭੁਗਤਾ ਜਾਨ ਭੋਗ ਮੈਂ ਭੋਗੇ, ਉਲਟਾ ਭੋਗੋਂ ਭੋਗਿਓ ਮੋਹ, ਇੱਥੇ ਉਲਟਾ ਭੋਗੋਂ ਭੋਗਿਓ ਮੋਹ ਪਾਠ ਹੈ, ਉਲਟਾ ਭੋਗੇ ਭੋਗੇ ਪਾਠ ਨੇ, ਉਲਟਾ ਭੋਗੋਂ ਉਲਟਾ ਭੋਗੋਂ ਭੋਗਿਓ ਮੋਹ, ਮੋਹ ਕਹੇ ਮੈਨੂੰ ਹੀ ਉਲਟਾ ਭੋਗੋਂ ਕਹੀਏ ਭੋਗਾਂ ਨੇ ਭੋਗਿਆ। ਸ਼ਿਸ਼ਨੋਦਰ, ਸ਼ਿਸ਼ਨੋਦਰ ਸ਼ਿਸ਼ਨ ਨਾਮ ਹੁੰਦਾ ਜੇ ਲਿੰਗ ਦਾ, ਤੇ ਉਹ ਹੋੜ ਚ ਨਿਕਲ ਗਿਆ ਊੜਾ ਬਣ ਗਿਆ ਉਧਰ, ਸ਼ਿਸ਼ਨ ਉਧਰ ਭਾਵ ਲਿੰਗ ਇੰਦਰੀ ਦੇ, ਇੰਦਰੀ ਲਿੰਗ ਇੰਦਰੀ ਜਿਹੜੀ ਸ਼ਿਸ਼ਨ ਆਪਣੀ ਸ਼ਿਸ਼ਨ ਇੰਦਰੀ ਆ ਗਈ, ਜਿੱਦਾਂ ਆਪਾਂ ਮੂਤਰ ਦੀ ਕਿਰਿਆ ਕਰਦੇ ਹਾਂ, ਤੇ ਉਹਦਾ ਨਾਂ ਪੇਟ, ਭਾਵ ਇੰਦਰੀ ਲਿੰਗ ਇੰਦਰੀ ਤੇ ਪੇਟ ਢਿੱਡ, ਪਰ ਭੈਉ ਨਾ ਚੀਨੋ, ਭੈਉ ਪਾਠ ਹੈ ਗਲਤ ਪਾਠ, ਸ਼ਿਸ਼ਨੋਦਰ ਪਰ ਭੈਉ ਨਾ ਚੀਨੋ, ਇੱਥੇ ਪਾਠ ਜਿਹੜਾ ਸਹੀ ਨਾ ਬਣਦਾ ਵਾ ਸ਼ਿਸ਼ਨੋਦਰ ਭਾਰ ਭੱਬਾ ਰਾਰਾ ਭਾਰ, ਠੀਕ ਆ, ਅਤੇ ਜਿਹੜਾ ਭੈਉ ਆਪਾਂ ਪੜ੍ਹੀਏ ਭੈਉ ਪਾਠ ਇੱਥੇ ਲਿਖਿਆ ਪਰ ਭਾਉ ਪਾਠ ਸੋਧਿਆ, ਸ਼ਿਸ਼ਨੋਦਰ ਪਰ ਭਾਉ ਨਾ ਚੀਨੋ, ਵੀ ਸ਼ਿਸ਼ਨ ਨਾਮ ਲਿੰਗ ਇੰਦਰੀ ਅਤੇ ਉਹਦਾ ਨਾਮ, ਉਹਦਾ ਨਾਮ ਪੇਟ ਦਾ ਹੁੰਦਾ, ਵੀ ਲਿੰਗ ਇੰਦਰੀ ਅਤੇ ਪੇਟ ਨੂੰ ਕਹਿੰਦੇ ਭਰ ਗਈ ਆ ਭਰਨ ਵਾਸਤੇ। ਹਾਂਜੀ, ਵਿਸ਼ੇ ਭੋਗ ਰਸਨਾ ਦੇ ਭੋਗਾਂ ਵਿੱਚ ਲੱਗਿਆ ਲੱਗਣ ਕਰਕੇ ਭਾਉ ਨਾ ਚੀਨੋ, ਭੈ ਨਹੀਂ ਜਾਣਿਆ ਕਿਸੇ ਦਾ, ਪਰਮਾਤਮਾ ਦੇ ਡਰ ਨੂੰ ਜਾਣਿਆ ਨਹੀਂ ਆ, ਵੀ ਅਗਲੇ ਪਾਸੇ ਲੇਖਾ ਚੜ੍ਹਨਾ ਧਮਰਾ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਕਿ ਉੱਥੇ ਮੁੱਖ ਕੀ ਲੈ ਕੇ ਜਾਊਂਗਾ, ਇੱਕ ਭਾਵ ਜਿਵੇਂ ਪਰਮ ਗੁਰੂ ਨਾਨਕ ਦੇਵ ਮਹਾਰਾਜ ਦੇ ਸਨਮੁੱਖ ਕਾਲਯੁੱਗ ਨੇ ਆਪਣੀ ਰਸਨਾ ਪਕੜੀ ਸੀ ਅਤੇ ਇੱਕ ਇੰਦਰੀ ਪਕੜੀ ਸੀ, ਕਿ ਕਾਲਯੁੱਗ 'ਚ ਇਹੀ ਵਰਤਾਰਾ ਵਰਤਣਾ, ਜਿਹੜੇ ਆਪ ਜੀ ਦੇ ਨਾਮ ਬਾਣੀ ਦਾ ਆਸਰਾ ਲੈਣਗੇ ਉਹੀ ਵਜਣਗੇ, ਬਾਕੀ ਸਾਰੇ ਇਸੇ ਵਿਸ਼ੇ 'ਚ ਲੱਗ ਜਾਣਗੇ, ਜ਼ਬਾਨ ਦੇ ਰਸਾਂ ਵਿੱਚ ਅਤੇ ਇੰਦਰੀ ਦੇ ਰਸਾਂ ਵਿੱਚ, ਭਾਵ ਰਸ ਵਿੱਚ ਹੀ ਲੱਗ ਜਾਣਗੇ। ਇਸੇ ਤਰ੍ਹਾਂ ਵੇਖੋ ਉਹੀ ਗੱਲ ਆ ਗਈ ਆ ਵੀ ਸ਼ਿਸ਼ਨ ਜਿਹੜੀ ਹੈ ਲਿੰਗ ਇੰਦਰੀ ਹੈ ਉਹਦੇ ਰਸ, ਉਹਦੀ ਰਸ ਦੀ ਪੂਰਤੀ ਨੂੰ ਭਰ ਕਹੀਏ ਭਰਨ ਵਾਸਤੇ, ਉਹਦਾ ਨਾਂ ਪੇਟ ਨੂੰ ਵਨ ਸਵਨੇ ਪਦਾਰਥਾਂ ਨਾਲ ਭਰ ਕੇ ਭਰਨ ਵਾਸਤੇ ਕੋਈ ਕਸਰ ਨਹੀਂ ਛੱਡੀ, ਅਤੇ ਜਿਹੜਾ ਭਾਉ ਨਾ ਚੀਨੋ ਪਰਮਾਤਮਾ ਦਾ ਭੈ ਜਾਣਨਾ ਚਾਹੀਦਾ ਸੀ, ਉਹ ਭੈ ਨਾ ਚੀਨੋ ਕਹੀਏ ਜਾਣਿਆ, ਪਰਮਾਤਮਾ ਦੇ ਡਰ ਨੂੰ ਜਾਣਿਆ ਨਹੀਂ ਆ, ਕੀਨੋ ਮੈਂ ਨਿਜ ਆਪ ਸੋ ਦਰੋਹ, ਨਿਜ ਆਪ ਦਾ ਅਰਥ ਨਿਜ ਆਪ, ਜਿਹਦੇ ਵਿੱਚ ਨਿਕਲ ਗਿਆ ਐੜਾ ਅਤੇ ਕੰਨਾ ਰਹਿ ਗਿਆ ਉਹਦਾ ਨਿਜ ਆਪ ਆਪਣੇ ਆਪ, ਅਤੇ ਕੀਨੋ ਮੈਂ ਨਿਜ ਆਪ ਸੋ ਦਰੋਹ, ਅਤੇ ਕਹਿੰਦੇ ਇਸ ਤਰ੍ਹਾਂ ਕੀਤਾ ਥੋੜ੍ਹੀ ਮੈਂ ਕੋਈ ਚੰਗਾ ਕੰਮ, ਅਤੇ ਕੀ ਕੀਤਾ ਮੈਂ ਆਪਣੇ ਆਪ ਨਾਲ, ਸਗੋਂ ਦਰੋਹ ਕਹੀਏ ਛਲ ਫਰੇਬ ਵੀ ਕੀਤਾ ਹੈ, ਨਿਜ ਆਪ ਨਿਜ ਆਪ ਆ ਨਿਜ ਆਪਣੇ ਆਪ ਸੋ ਗਈਏ ਨਾਲ, ਮੈਂ ਕਹੀਏ ਮੈਂ ਦਰੋਹ ਕਹੀਏ ਧਰੋਹ ਛਾਲ ਫਰੇਬੀ ਕਿਨੋ ਕਹੀਏ ਕੀਤਾ ਹੈ, ਕਿਉਂਕਿ ਭਲਾ ਕਰਨਾ ਚਾਹੀਦਾ ਸੀ, ਰੱਬ ਦਾ ਡਰ ਭੈ ਕਰਨਾ ਚਾਹੀਦਾ ਸੀ, ਪਰਮਾਤਮਾ ਦੀ ਭਗਤੀ ਜਿਹੜੀ ਹੋ ਨਹੀਂ ਸਕਦੀ, ਭੈ ਬਿਨ ਭਗਤ ਨਾ ਹੋ ਗਈ, ਭੈ ਬਿਨ ਕੁਝ ਹੋ ਨਹੀਂ ਸਕਦਾ, ਭੈ ਬਿਨ ਕੋਈ ਨਾ ਲੰਘ ਸਪਾਰ, ਪਰਮਾਤਮਾ ਦਾ ਭੈ ਕੀਤਾ ਨਹੀਂ ਆ, ਇੰਦਰੀ ਲਿੰਗ ਇੰਦਰੀ ਅਤੇ ਰਸਨਾ ਇੰਦਰੀ ਦੇ
ਵਿਸ਼ਿਆਂ ਵਿੱਚ ਲੱਗਣ ਲੱਗ ਕੇ ਤੇ ਕੋਈ ਕਸਰ ਨਹੀਂ ਛੱਡੀ, ਇਹਨੂੰ ਭਰਨ 'ਚ ਹੀ ਲੱਗਾ ਰਿਹਾ। ਅਤੇ ਜੋ ਆਤਮਾ ਦੀ ਖੁਰਾਕ ਤਾਂ ਖਾਧੀ ਕੋਈ ਨਹੀਂ ਹੈ, ਉਹ ਆਤਮਾ ਨੂੰ ਤਾਂ ਮੈਂ ਭਰਨ ਵਿੱਚ ਕੋਈ ਯਤਨ ਕੀਤਾ ਕੋਈ ਨਹੀਂ, ਰੱਬ ਦਾ ਪਿਆ ਜਾਣਿਆ ਕੋਈ ਨਹੀਂ ਹੈ। ਕਿਹਨੂੰ ਮੈਂ ਨਿਜਾਬ ਸੋਦਰੋ ਨਿਜਾਬ ਕਹੀਏ ਆਪਣੇ ਆਪ ਨਾਲ ਹੀ ਮੈਂ ਸਗੋਂ ਕਹਿੰਦੇ ਦਰੋਹ ਕਹੀ ਧਰੋਹ ਕਿਹਨੂੰ ਕੀਤਾ ਹੈ, ਸੋ ਦੱਸ ਲਾਉਣਾ ਨਾਲ ਮੈਂ ਦੱਸ ਪਾ ਮੈਂ ਨਿੱਜ ਆਪ ਆਪਣੇ ਆਪ ਦੇ ਸੋ ਕਈ ਨਾਲ ਦਰੋਹ ਛਲ ਫਰੇਬ ਕਿਹਨੂੰ ਕੀਤਾ ਹੈ। ਸੋ ਅੱਜ ਇੱਥੇ ਸਮਾਪਤੀ ਕਰੀਏ, ਬਾਕੀ ਕੱਲ੍ਹ ਵਿਚਾਰ ਕਰਾਂਗੇ। ਜਿਸ ਨੋ ਦਰ ਪਰ ਭਾਉ ਨਾ ਚੀਨੋ ਕਿਹਨੂੰ ਮੈਂ ਨਿਜਾਪ ਸੋ ਦਰੋਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।